ਇਹ ਮਰ ਜਾਣੀ ਹੈ ਮੇਰੀ ਜ਼ੁਬਾਨ ਨੇ ਹੁੰਦੀ ਹੈ ਤੁਹਾਡੀ ਬਦਦੁਆ ਦੇਣ ਦੀ ਕਿ ਤੁਸੀਂ ਇਹ ਥੋੜਾ ਚਿਤਵ ਦਿਓ ਕਿ ਬੱਚਾ ਮਰ ਜਾਏ ਮਰ ਜਾਣੀ ਹੈ ਤੇ ਲਾੜ ਨਾ ਆ ਕੀਦਾ ਐਵੇਂ ਇਵੇਂ ਜਿਵੇਂ ਬੁੱਧੀ ਤੁਹਾਡੀ ਜ਼ੁਬਾਨ ਨੂੰ ਵੀ ਐਡਰੈਸ ਕਰ ਰਹੀ ਹੈ ਜਿਵੇਂ ਮਨ ਨੂੰ ਐਡਰੈਸ ਕੀਤਾ ਸੀ ਨਾ ਐਵੇਂ ਜ਼ੁਬਾਨ ਨੂੰ ਐਡਰੈਸ ਕਰ ਰਹੀ ਹੈ ਇਹ ਮਰ ਜਾਣੀ ਹੈ ਜ਼ੁਬਾਨੇ ਹਰ ਰਸ ਚਾਹ ਖਮੂਈਏ ਤੋ ਇਹ ਮਰ ਜਾਣੀ ਹੈ ਮੇਰੀ ਜ਼ੁਬਾਨੇ ਤੂੰ ਵੀ ਹਰੀ ਦਾ ਰਸ ਚੱਖ ਕੇ ਦੇ ਕਿਉਂਕਿ ਹਰੀ ਦਾ ਰਸ ਚੱਖੇਗੀ ਤੇ ਮਿੱਠਾ ਲੱਗੇਗਾ ਮਿੱਠਾ ਲੱਗੇਗਾ ਫਿਰ ਨਿਤ ਜਪੇਗੀ ਰਸਨਾ ਹਰ ਰਸ ਚਾਹ ਖਮੂਈਏ ਜੀਓ ਅਨ ਰਸ ਸਾਧ ਗਵਾਏ ਗਵਾਏ ਗਵਾ ਕੇ ਦੂਰ ਕਰਕੇ ਅਨਰਸ ਦੂਜੇ ਰਸ ਗਵਾ ਕੇ ਦੂਜੇ ਰਸ ਛੱਡ ਕੇ ਐ ਮੂਈਏ ਜ਼ਬਾਨੇ ਐ ਮਰ ਜਾਣੀਏ ਜ਼ਬਾਨੇ ਦੂਜੇ ਰਸ ਛੱਡ ਕੇ ਹੁਣ ਜ਼ੁਬਾਨ ਨੂੰ ਦੂਜੇ ਰਸ ਕਿਹੜੇ ਨੇ ਥੋੜੇ ਨੇ ਗੱਲਾਂ ਕਰਨ ਦੇ ਰਸ ਨੇ ਖਾਣ ਪੀਣ ਦੇ ਰਸ ਨੇ ਚੁਗਲੀ ਦੇ ਵੀ ਰਸ ਨੇ ਹੋਰ ਗੰਦ ਮੰਦ ਪੜਨ ਦੇ ਰਸ ਨੇ ਜ਼ੁਬਾਨ ਤੇ ਬੋਲਦੀ ਹੈ ਨਾ ਤੂੰ ਗੰਦ ਮੰਦ ਵੀ ਬੋਲਦੀ ਹੈ ਗੰਦ ਮੰਦ ਚੱਖਦੀ ਹੈ ਸਾਰਿਆਂ ਵਾਲੀ ਗਿਲਟੀ ਨਾ ਫੀਲ ਕਰੋ ਗਿਲਟੀ ਨਾ ਫੀਲ ਕਰੋ ਤੁਸੀਂ ਬੈਠੇ ਬੁਰੇ ਹੋ ਮੈਂ ਕੀ ਕਰਾਂ ਕੌਣ ਕੀ ਆ ਗਿਆ ਕਹਿੰਦੇ ਨੇ ਰਸਨਾ ਹਰ ਰਸ ਚਾਖ ਮੂਈਏ ਜੀਓ ਅਨ ਰਸ ਅਨ ਅਨ ਤੋਂ ਭਾਵ ਦੂਸਰੇ ਅਨਯ ਦੂਸਰੇ ਅਨੇਕ ਰਸ ਸਾਧ ਸਾਧ ਤੋਂ ਭਾਵ ਹੈ ਸਵਾਦ ਸਾਧ ਦਾ ਮਤਲਬ ਕੀ ਹੈ ਸਵਾਦ ਆ ਜਿਹੜੇ ਤੈਨੂੰ ਦੂਜੇ ਸਵਾਦ ਪਏ ਨੇ ਗਵਾਏ ਇਹ ਤੂੰ ਛੱਡ ਦੇ ਗਵਾਏ ਛੱਡ ਦੇ ਗਵਾ ਦੇ ਛੱਡ ਦੇ ਭੁੱਲ ਜਾ ਇਹ ਜਿਹੜੇ ਹੋਰ ਹੋਰ ਰਸ ਤੈਨੂੰ ਪੈ ਗਏ ਨਾ ਇਹ ਛੱਡ ਦੇ ਤੇ ਹਰੀ ਰਸ ਚਾਖ ਮੂਈਏ ਜ਼ਬਾਨੇ ਹਰੀ ਰਸ ਚਾਖ ਤੇ ਮੂਈਏ ਜੀ ਉਹ ਕਿਹਦੇ ਨਾਲ ਆਇਆ ਰਸਨਾ ਨਾਲ ਇਹ ਮੂਈਏ ਰਸਨਾ ਹੋਰ ਰਸ ਛੱਡ ਕੇ ਇਹ ਰਸ ਚੱਕ ਜੇ ਕੋਈ ਬੰਦਾ ਇਸ ਤਰ੍ਹਾਂ ਅਰਥ ਨਾਲ ਸਮਝਦਾ ਹੋਵੇ ਨਾ ਤਾਂ ਫਿਰ ਕਿੰਨਾ ਸਵਾਦ ਆਉਂਦਾ ਪਾਣੀ ਪੜ੍ਹਨ ਚ ਵੀ ਜਦੋਂ ਤੁਸੀਂ ਪੜ੍ਹ ਵੀ ਰਹੇ ਹੋ ਅਰਥ ਜਦੋਂ ਨਾਲੋ ਨਾਲ ਉਗੜਦੇ ਹੋ ਫਿਰ ਜ਼ਿਆਦਾ ਆਨੰਦ ਆਉਂਦਾ ਹਾਂਜੀ
ਸਦਾ ਹਰ ਰਸ ਪਾਏ ਜਾ ਹਰ ਪਾਏ ਰਸਨਾ ਸ਼ਬਦ ਸੁਹਾਏ
ਹੁਣ ਦੇਖੋ ਆ ਸ਼ਬਦ ਸੁਹਾਏ ਆ ਜਿਹੜੀ ਦੰਦੇ ਨੂੰ ਸਿਆਰੀ ਹੈ ਨਾ ਉਂਝੇ ਲਾਉ ਦਾ ਅਰਥ ਦੇਂਦੀ ਹੈ ਸ਼ਬਦੇ ਸੁਹਾਏ ਸ਼ਬਦ ਰਾਹੀਂ ਸੋਹਣੀ ਬਣਦੀ ਹੈ ਸੁਹਾਏ ਸੋਹਣੀ ਬਣਨਾ ਸੁਹਾਏ ਦਾ ਮਤਲਬ ਕੀ ਹੁੰਦਾ ਸੋਹਣੀ ਬਣ ਜਾਣਾ ਸੋਹਣੀ ਲੱਗਣਾ ਤੋ ਜ਼ੁਬਾਨ ਨੂੰ ਹੀ ਮੁਖਾਤਬ ਹੈ ਬੁੱਧੀ ਕੀ ਆਖ ਰਹੀ ਹੈ ਜ਼ੁਬਾਨ ਨੂੰ ਸਦਾ ਹਰੀ ਰਸ ਪਾਏ ਪਾਏ ਪਾ ਲੈ ਮਾਣ ਐ ਜ਼ੁਬਾਨੇ ਤੂੰ ਸਦਾ ਹਰੀ ਦਾ ਰਸ ਮਾਣ ਪਾਏ ਲੈ ਮਾਣ ਸਦਾ ਹਰੀ ਰਸ ਪਾਏ ਲੇਕਿਨ ਇਹ ਹਰੀ ਰਸ ਮਿਲੇਗਾ ਕਦੋਂ ਜਾਂ ਹਰੀ ਪਾਏ ਜਦੋਂ ਪਰਮੇਸ਼ਰ ਨੂੰ ਚੰਗਾ ਲੱਗੇ ਜਦੋਂ ਪਰਮੇਸ਼ਰ ਨੂੰ ਤੂੰ ਚੰਗੀ ਲੱਗੇਗੀ ਤੇ ਰਸਨਾ ਸ਼ਬਦੇ ਸੁਹਾਏ ਜਦੋਂ ਪ੍ਰਭੂ ਨੂੰ ਚੰਗਾ ਲੱਗੇਗਾ ਤਦੋਂ ਤੂੰ ਸਦਾ ਹਰੀ ਦਾ ਰਸ ਲਵੇਂਗੀ ਤੇ ਸੋਹਣੀ ਬਣ ਜਾਏਗੀ ਗੁਰੂ ਦੇ ਸ਼ਬਦ ਨਾਲ ਰਸਨਾ ਸ਼ਬਦੇ ਸੁਹਾਏ ਗੁਰੂ ਦੇ ਸ਼ਬਦ ਨਾਲ ਇਹ ਮੇਰੀ ਜ਼ਬਾਨ ਨੇ ਉਹ ਸ਼ਬਦ ਜਪਣ ਨਾਲ ਤੂੰ ਸੋਹਣੀ ਬਣ ਜਾਏਗੀ ਤੂੰ ਚੰਗੀ ਬਣ ਜਾਏਗੀ
ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵਲਾਏ
ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵਲਾਏ ਫਿਰ ਮੰਮੇ ਨੂੰ ਸਿਹਾਰੀ ਲਾਮ ਦਾ ਅਰਥ ਦੇਗੀ ਨਾਮ ਮੈਂ ਰਹਿ ਲਿਵਲਾਏ ਨਾਮ ਤੇ ਆਏ ਐ ਜ਼ਬਾਨੇ ਤੂੰ ਸਦਾ ਨਾਮ ਚੇਤੇ ਕਰ ਸਦਾ ਸੁਖ ਪਾਏ ਇਸ ਤਰ੍ਹਾਂ ਤੂੰ ਸਦਾ ਹੀ ਸੁਖ ਪਾਵੇਂਗੀ ਨਾਮ ਤੇ ਆਏ ਸਦਾ ਸੁਖ ਪਾਏ ਜੇ ਤੂੰ ਨਾਮ ਤੇ ਆਵੇ ਤੇ ਸਦਾ ਹੀ ਸੁਖ ਪਾਏਗੀ ਤੇ ਨਾਮ ਰਹਿ ਲਿਵ ਲਾਏ ਨਾਮ ਨਾਲ ਹੀ ਤੇਰੀ ਲਿਵ ਲੱਗੀ ਰਹੇਗੀ ਪ੍ਰਭੂ ਜੀ ਨਾਲ ਨਾਮ ਰਹਿ ਲਿਵ ਲਾਏ ਨਾਮ ਨਾਲ ਹੀ ਤੇਰੀ ਲਿਵ ਲੱਗੀ ਰਹੇਗੀ ਪ੍ਰਭੂ ਜੀ ਨਾਲ ਨਾਮ ਨਾਮ ਦਾ ਸਦਕਾ ਹੀ ਤੇਰੀ ਸੁਰਤ ਜੁੜੀ ਰਹੇਗੀ ਪ੍ਰਭੂ ਜੀ ਨਾਲ
ਨਾਮੇ ਉਪਜੇ ਨਾਮੇ ਵਿਨਸੇ ਨਾਮੇ ਸੱਚ ਸਮਾਏ
ਨਾਮੇ ਉਪਜੇ ਉਪਜੇ ਦਾ ਮਤਲਬ ਕੀ ਹੈ ਪੈਦਾ ਹੋਏਗਾ ਤੋ ਕੀ ਪੈਦਾ ਹੋਏਗਾ ਉਹੀ ਚੀਜ਼ ਜਿਸਦਾ ਜ਼ਿਕਰ ਪਹਿਲਾਂ ਕੀਤਾ ਹੈ ਹਰੀ ਰਸ ਚਾਖ ਮੁਈਏ ਕੀ ਪੈਦਾ ਹੋਏਗਾ ਹਰੀ ਰਸ ਨਾਮੇ ਉਪਜੇ ਨਾਮ ਤੋਂ ਹੀ ਹਰੀ ਰਸ ਪੈਦਾ ਹੋਏਗਾ ਪਰਮਾਤਮਾ ਜੀਵ ਵਿਚ ਰਸ ਲੱਗ ਜਾਣਾ ਤੇਰਾ ਚਿੱਤ ਲੱਗ ਜਾਣਾ ਨਾਮ ਤੋਂ ਹੀ ਪੈਦਾ ਹੋਵੇਗਾ ਹਰੀ ਰਸ ਕੀ ਹੈ ਹਰੀ ਦੇ ਵਿਚ ਰਸ ਲੱਗ ਜਾਣਾ ਤੁਹਾਡਾ ਕਿਸੇ ਚੀਜ਼ ਵਿਚ ਰਸ ਹੈ ਭਾਵ ਕੀ ਹੈ ਤੁਹਾਡਾ ਲਗਾਓ ਹੈ ਪ੍ਰੇਮ ਹੈ ਉੱਥੇ ਇੱਥੇ ਹਰੀ ਰਸ ਅਰਥ ਲਿਆ ਹੈ ਪ੍ਰੇਮ ਦਾ ਤੋ ਕਹਿੰਦੇ ਨੇ ਨਾਮ ਹੈ ਉਪਜੈ ਨਾਮ ਜਪੇਗਾ ਤੇ ਪ੍ਰੇਮ ਲੱਗ ਜਾਏਗਾ ਪ੍ਰਭੂ ਜੀ ਨਾਲ ਹਰੀ ਜੀ ਨਾਲ ਪ੍ਰੇਮ ਲੱਗ ਜਾਏਗਾ ਹਰੀ ਰਸ ਜਾਗ ਪਵੇਗਾ ਹਰੀ ਲਈ ਪ੍ਰੇਮ ਜਾਗ ਪਵੇਗਾ ਤੁਸੀਂ ਕਹਿੰਦੇ ਹੋ ਨਾ ਮੇਰਾ ਰਸ ਇਸ ਚੀਜ਼ ਵਿੱਚ ਹੈ ਭਾਵ ਰੁਚੀ ਹੈ ਉਸ ਪਾਸੇ ਰੁਚੀ ਹੈ ਮਨ ਦੀ ਰੁਚੀ ਉਧਰ ਚਲੇ ਗਈ ਹੈ ਇਵੇਂ ਨਾਮ ਜਪਣ ਵਾਲੇ ਦੀ ਰੁਚੀ ਪਰਮੇਸ਼ਰ ਜੀ ਵਿੱਚ ਚਲੇ ਜਾਂਦੀ ਹੈ ਤੇ ਰੁਚੀ ਕੀ ਹੈ ਪ੍ਰੇਮ ਹੈ ਲਗਾਓ ਹੈ ਕਹਿੰਦੇ ਨੇ ਐ ਮਨ ਐ ਜ਼ਬਾਨ ਜੇ ਤੂੰ ਨਾਮ ਜਪਣਾ ਸਿੱਖ ਲਏਗੀ ਤਾਂ ਹੋਏਗਾ ਕਿ ਪ੍ਰਭੂ ਜੀ ਵਿੱਚ ਤੇਰੀ ਰੁਚੀ ਲੱਗ ਜਾਏਗੀ ਪ੍ਰੇਮ ਲੱਗ ਜਾਏਗਾ ਪ੍ਰਭੂ ਜੀ ਨਾਲ ਰਸ ਜਾਗ ਪਏਗਾ ਪ੍ਰਭੂ ਜੀ ਵਿੱਚ ਹਾਂਜੀ
ਨਾਨਕ ਨਾਮ ਗੁਰਮਤ
ਨਾਮੇ ਉਪਜੇ ਤੇ ਨਾਮੇ ਬਿਨਸੇ ਨਾਮ ਨਾਲ ਹੀ ਕੁਛ ਦੂਰ ਵੀ ਹੋ ਜਾਏਗਾ ਬਿਨ ਸੇ ਮਿਟ ਜਾਣਾ ਤਾਂ ਕੀ ਮਿਟ ਜਾਏਗਾ ਵਿਕਾਰ ਮਿਟ ਜਾਣਾ ਨਾਮ ਨਾਲ ਹੰਕਾਰ ਮਿਟ ਜਾਏਗਾ ਤੇਰਾ ਵਿਕਾਰ ਮਿਟ ਜਾਣਗੇ ਤੇ ਰੁਚੀ ਲੱਗ ਜਾਏਗੀ ਪਰਮੇਸ਼ਰ ਵਿੱਚ ਦੇਖਿਆ ਇਹ ਉਪਜੇ ਤੇ ਬਿਨ ਸੇ ਇਹਦੇ ਅਰਥ ਤੁਹਾਨੂੰ ਕੰਟੈਕਸਟ ਦੇ ਵਿੱਚ ਕਰਨੇ ਪੈਣਗੇ ਸੋਚਣਾ ਪਏਗਾ ਉਪਜੈ ਕੀ ਉਪਜੈ ਬਿਨ ਸੇ ਕੀ ਬਿਨ ਸੇ ਉਪਜੈ ਪੈਦਾ ਹੋਣਾ ਬਿਨ ਸੇ ਨਾਸ਼ ਹੋਣਾ ਤੂੰ ਨਾਮ ਨਾਲ ਕੀ ਹੁੰਦਾ ਹੈ ਕੀ ਪੈਦਾ ਹੁੰਦਾ ਹੈ ਪਰਮੇਸ਼ਰ ਚ ਰੁਚੀ ਪੈਦਾ ਹੁੰਦੀ ਹੈ ਤੂੰ ਨਾਮ ਨਾਲ ਰੁਚੀ ਪੈਦਾ ਹੋਏਗੀ ਪਰਮੇਸ਼ਰ ਦੀ ਵਿੱਚ ਤੇ ਰੁਚੀ ਪਿਆਰ ਕਦੋਂ ਪੈਂਦਾ ਹੈ ਪਰਮੇਸ਼ਰ ਜੀ ਨਾਲ ਕਦੋਂ ਗੰਢ ਪੈਂਦੀ ਹੈ ਜੇ ਹੰਕਾਰ ਟੁੱਟੇ ਜੇ ਵਿਕਾਰ ਟੁੱਟਣ ਕੁਛ ਬਿਨਸੇਗਾ ਤਦੇ ਹੀ ਕੁਛ ਪੈਦਾ ਹੋਏਗਾ ਵਿਕਾਰ ਟੁੱਟਣਗੇ ਹੰਕਾਰ ਟੁੱਟੇਗਾ ਤੋ ਪ੍ਰੇਮ ਪਿਆਰ ਪੈਦਾ ਹੋਏਗਾ ਨਾਮ ਉਪਜੇ ਨਾਮੇ ਬਿਨ ਸੇ ਤੇ ਫਿਰ ਅੱਗੇ ਕੀ ਆਖਿਆ ਨਾਮੇ ਸੱਚ ਸਮਾਏ ਨਾਮ ਦੁਆਰਾ ਹੀ ਪਰਮਾਤਮਾ ਚ ਲਿਵ ਲੱਗ ਜਾਏ ਸਮਾਏ ਦਾ ਮੈਂ ਕਈ ਵਾਰੀ ਅਰਥ ਦੱਸਿਆ ਤੁਹਾਨੂੰ ਸਦਾ ਲਈ ਲਿਵ ਲੱਗ ਜਾਣੀ ਜਿਵੇਂ ਭਗਤਾਂ ਦੀ ਲਿਵ ਲੱਗ ਜਾਂਦੀ ਹੈ ਸਮਾਧੀ ਲਾ ਕੇ ਬੈਠਦੇ ਆ ਨਾ ਕਈ ਕਈ ਘੰਟੇ ਜੁੜੇ ਰਹਿੰਦੇ ਆ ਪ੍ਰਭੂ ਜੀ ਵਿਚ ਕੋਈ ਚਿੱਤ ਕਿਸੇ ਪਾਸੇ ਜਾਂਦਾ ਹੀ ਨਹੀਂ ਕਈ ਕਈ ਮਹੀਨੇ ਬੈਠੇ ਰਹਿੰਦੇ ਨੇ ਕਈ ਕਈ ਮਹੀਨੇ ਵਰੇ ਨਿਕਲ ਜਾਂਦੇ ਨੇ ਨਵੇਂ ਪਾਤਸ਼ਾਹ ਨੇ ਕਿੰਨਾ ਚਿਰ ਇਸੇ ਤਰ੍ਹਾਂ ਹੀ ਬੈਠੇ ਰਹੇ ਸਨ ਲਿਵ ਲੱਗ ਜਾਂਦੀ ਹੈ ਪਿਆਰ ਲੱਗ ਜਾਂਦਾ ਲਿਵ ਲੱਗ ਜਾਂਦੀ ਹੈ ਕਹਿੰਦੇ ਨੇ ਨਾਮੇ ਸੱਚ ਸਮਾਏ ਸੱਚ ਚੱਚੇ ਨੂੰ ਸਿਆਰੀ ਸੱਚ ਵਿੱਚ ਪ੍ਰਭੂ ਜੀ ਵਿੱਚ ਦੋ ਹੀ ਅਰਥ ਹੁੰਦੇ ਨੇ ਸੱਚ ਦੇ ਜਾਂ ਨਾਮ ਜਾਂ ਪ੍ਰਭੂ ਜੀ ਤੂੰ ਲਿਵ ਦੀ ਗੱਲ ਹੈ ਨਾਮ ਦੁਆਰਾ ਤੇ ਲਿਵ ਲੱਗਦੀ ਹੈ ਤੂੰ ਲਿਵ ਲੱਗਣੀ ਕਿਸ ਵਿੱਚ ਹੈ ਪ੍ਰਭੂ ਜੀ ਵਿੱਚ ਤੂੰ ਸੱਚ ਦਾ ਅਰਥ ਕੀ ਹੈ ਪ੍ਰਭੂ ਜੀ ਸੱਚ ਸਮਾਜ ਪ੍ਰਭੂ ਜੀ ਵਿਚ ਲਿਵ ਲੱਗ ਜਾਏ। ਨਾਮ ਦੁਆਰਾ ਹੀ ਪ੍ਰਭੂ ਜੀ ਵਿਚ ਤੇਰੀ ਲਿਵ ਲੱਗ ਜਾਏਗੀ। ਤੂੰ ਸਮਝਾਇਆ ਕੀ ਹੈ, ਨਾਮ ਨਾਲ ਤੇਰਾ ਹੰਕਾਰ ਟੁੱਟੇਗਾ, ਨਾਮ ਨਾਲ ਪਿਆਰ ਪੈਦਾ ਹੋਏਗਾ, ਪਿਆਰ ਇਥੋਂ ਤੱਕ ਵੱਧ ਜਾਏਗਾ ਕਿ ਲਿਵ ਲੱਗ ਜਾਏਗੀ ਪਰਮਾਤਮਾ ਜੀ ਵਿਚ। ਉਹੀ ਪਿਆਰ ਇੰਨਾ ਵੱਧ ਜਾਏਗਾ, ਨਾਮ ਉਸ ਪਿਆਰ ਨੂੰ ਇੰਨਾ ਵਧਾ ਦੇਗਾ ਕਿ ਤੇਰੀ ਲਿਵ ਲੱਗ ਜਾਏਗੀ ਪਰਮਾਤਮਾ ਵਿਚ। ਕਿਉਂਕਿ ਜਿਹਦਾ ਪਿਆਰ ਗੂੜਾ ਹੋ ਜਾਏ ਨਾ, ਫਿਰ ਉਸ ਨੂੰ ਕੋਈ ਦੂਜਾ ਚਿੱਤ ਚੇਤੇ ਚ ਨਹੀਂ ਆਉਂਦਾ, ਉਸੇ ਆਪਣੇ ਪ੍ਰੀਤਮ ਵਿਚ ਹੀ ਚਿੱਤ ਰਹਿੰਦਾ ਹੈ।
ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ।
ਤੂੰ ਸਾਰੀ ਬਰਕਤ ਤੇ ਨਾਮ ਦੀ ਹੈ। ਤੂੰ ਆਖਿਆ ਕਿ ਨਾਨਕ ਨਾਮ ਗੁਰਮਤੀ ਪਾਈਐ, ਗੁਰੂ ਦੀ ਮਤ ਲੈ ਕੇ ਨਾਮ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਨਾਮ ਪ੍ਰਾਪਤ ਹੁੰਦਾ ਹੈ। ਗੁਰਮਤ ਹੈ ਗੁਰੂ ਦਾ ਉਪਦੇਸ਼, ਗੁਰੂ ਦੇ ਉਪਦੇਸ਼ ਤੋਂ ਨਾਮ ਦੀ ਪ੍ਰਾਪਤੀ ਹੈ। ਨਾਨਕ ਨਾਮ ਗੁਰਮਤੀ ਪਾਈਐ ਆਪੇ ਲਏ ਲਵਾਏ। ਨਾਮ ਦੀ ਲਗਨ ਵੀ ਉਹ ਆਪ ਹੀ ਗੁਰੂ ਲਵਾ ਦਿੰਦਾ ਹੈ। ਆਪੇ ਲਏ ਲਵਾਏ, ਕੀ ਲਏ ਲਵਾਏ? ਲਗਨ, ਨਾਮ ਵਿਚ ਲਗਨ, ਨਾਮ ਵਿਚ ਰਸ। ਆਪੇ ਲਏ ਲਵਾਏ, ਤੂੰ ਦੇਖਿਆ ਕਿ ਇਹ ਜੋ ਮੈਂ ਤੁਹਾਨੂੰ ਕੰਪੈਰੀਜ਼ਨ ਦਿੱਤਾ ਇਹਦੇ ਨਾਲ ਬਿਲਕੁਲ ਠੀਕ ਬੈਠ ਰਹੇ ਨੇ ਅਰਥ, ਔਰ ਸਹੀ ਇਸੇ ਤਰ੍ਹਾਂ ਹੀ ਜਾ ਰਹੇ ਨੇ। ਹਾਂਜੀ,
ਇਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਟ ਪ੍ਰਦੇਸ਼ ਦਾ ਏ।
ਹਾਂਜੀ ਪੜ੍ਹ ਲਓ।
ਦੂਜੇ ਕਿੰਨੇ ਸੁਖ ਨਾ ਪਾਇਓ ਪਿਰਾ ਜੀਉ ਵਿਖਿਆ ਲੋਭ ਲਵਾਏ। ਵਿਖਿਆ ਲੋਭ ਲਵਾਏ ਭਰਮ ਭੁਲਾਏ, ਉਹ ਕਿਉਂ ਕਰ ਸੁਖ ਪਾਏ। ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ। ਮਾਇਆ ਬੰਧਨ ਟਿਕੇ ਨਾਹੀ ਖਿਨ ਖਿਨ ਦੁੱਖ ਸੰਤਾਏ। ਨਾਨਕ ਮਾਇਆ ਕਾ ਦੁੱਖ ਤਦੇ ਚੁੱਕੇ ਜਾਂ ਗੁਰ ਸ਼ਬਦੀ ਚਿਤ ਲਾਏ।
ਇੱਕ ਵਾਰ ਫਿਰ ਪਿਆਰ ਨਾਲ ਸਰੋਣ ਕਰੋ। ਇਹ ਵਿਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪਰਦੇਸ ਸਿਧਾਏ। ਦੂਜਾ ਕਿਨੈ ਸੁਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ। ਵਿਖਿਆ ਲੋਭ ਲੁਭਾਏ ਪਰਮ ਭੁਲਾਏ, ਉਹ ਕਿਉਂ ਕਰ ਸੁਖ ਪਾਏ। ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ। ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁੱਖ ਸੰਤਾਏ। ਨਾਨਕ ਮਾਇਆ ਕਾ ਦੁੱਖ ਤਦੇ ਚੂਕੈ ਜਾਂ ਗੁਰ ਸ਼ਬਦੀ ਜਿੱਤ ਲਾਏ। ਹੁਣ ਇਸ ਸਟੈਂਜ਼ਾ ਵਿਚ, ਇਸ ਪੌੜੀ ਵਿਚ, ਜਿਵੇਂ ਔਰਤ ਆਪਣੇ ਪਤੀ ਨੂੰ ਸਮਝਾ ਰਹੀ ਹੈ, ਭਾਈ ਇਹ ਬਾਹਰ ਦੀ ਵਿਡਾਣੀ ਨੌਕਰੀ ਤੋਂ ਕੀ ਲੈਣਾ, ਦੂਰ ਦੀ ਨੌਕਰੀ ਤੋਂ ਘਰ ਛੱਡ ਕੇ ਬਾਹਰ ਜਾ ਕੇ ਨੌਕਰੀ, ਵਿਦੇਸ਼ ਵਿਚ ਜਾ ਕੇ ਨੌਕਰੀ ਕਰਕੇ ਕੀ ਲੈਣਾ, ਕਿਉਂਕਿ ਮੈਂ ਵਿਛੋੜਾ ਜੋ ਸਹਿਨੀ ਹੈ ਤੇ ਤੋਂ ਦੁੱਖ ਸਹਿਨੀ ਹੈ, ਤੂੰ ਦੂਰ ਜਾ ਕੇ ਕਿਉਂ ਨੌਕਰੀ ਕਰਨਾ, ਥੋੜਾ ਖਾ ਲਵਾਂਗੇ ਪਰ ਇਕੱਠੇ ਤੇ ਹੋਵਾਂਗੇ। ਜਿਸ ਤਰ੍ਹਾਂ ਔਰਤ ਸਮਝਾਉਂਦੀ ਹੈ ਦੂਰ ਜੋ ਪਤੀ ਜਾਂਦਾ ਹੈ ਨਾ ਕੰਮ ਤੇ, ਉਸ ਨੂੰ ਕਹਿੰਦੀ ਹੈ ਦੂਰ ਦੀ ਨੌਕਰੀ ਕੀ ਕਰਨੀ, ਵਿਛੋੜਾ ਪੈ ਜਾਏਗਾ, ਦੂਰੀ ਸਹਾਂਗੇ, ਬਿਹਤਰ ਹੈ ਕੋਲ ਰਹੋ ਥੋੜਾ ਖਾ ਲਵਾਂਗੇ। ਸਮਝਾਉਂਦੀ ਨਾ ਕਈ ਵਾਰੀ, ਪਤਨੀ ਪਿੱਛੇ ਹੋਵੇ, ਪਤੀ ਬਾਹਰ ਗਿਆ ਹੋਵੇ, ਮਿਹਣਾ ਹੋਵੇ, ਫਿਰ ਸਮਝਾਉਂਦੀ ਹੈ ਕਿ ਇੱਥੇ ਹੀ ਟਿਕਿਆ ਰਹੋ, ਥੋੜੀ ਖਾ ਲਵਾਂਗੇ, ਬਾਹਰ ਜਾ ਕੇ ਕਿਉਂ ਧੱਕੇ ਖਾਣੇ। ਫਿਰ ਇਵੇਂ ਉਹੀ ਤੁਲਨਾ ਇੱਥੇ ਹੈ ਕਿ ਆਖਿਆ ਇਹ ਵਿਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪਰਦੇਸ਼ ਦਾ ਏ। ਵਿਡਾਣੀ ਚੌਕਰੀ, ਵਿਡਾਣੀ ਚਾਕਰੀ, ਚਾਕਰੀ ਕਹਿੰਦੇ ਨੇ ਨੌਕਰੀ, ਵਿਡਾਣੀ ਬਾਹਰਲੀ ਦੂਸਰੇ ਦੀ ਓਪਰੀ, ਵਿਡਾਣੀ ਕੀ ਹੈ ਓਪਰੀ ਕਿਸੇ ਦੀ ਦੂਰ ਦੀ, ਇਹ ਵਿਡਾਣੀ ਚਾਕਰੀ ਪਿਰਾ ਜੀਓ ਇਹ ਓਪਰੀ ਇਹ ਕਿਸੇ ਦੀ ਜੋ ਤੂੰ ਚਾਕਰੀ ਕਰਦਾ ਹੈ ਇਹ ਵਿਦਾਣੀ ਚਾਕਰੀ ਪਿਰਾ ਜੀਓ ਪਿਰ ਹੈ ਮੇਰੇ ਪਿਰ ਤੋ ਬੁੱਧੀ ਆਖਰੀ ਆ ਮਨ ਨੂੰ ਹੈ ਮੇਰੇ ਪਤੀ ਮਨ ਤੂੰ ਬਾਹਰ ਦੂਰ ਜਾ ਕੇ ਜੋ ਨੌਕਰੀ ਕਰਦਾ ਭਾਵ ਕੀ ਬਾਹਰ ਭਜਿਆ ਫਿਰਦਾ ਬਾਹਰ ਭਟਕਦਾ ਫਿਰਦਾ ਇਹ ਵਿਦਾਣੀ ਚਾਕਰੀ ਪਿਰਾ ਜੀਓ ਤੂੰ ਮਾਇਆ ਪਿੱਛੇ ਤੂੰ ਬਾਹਰ ਭਟਕਦਾ ਫਿਰਦਾ ਵਿਡਾਣੀ ਚਾਕਰੀ ਕਰਦਾ ਫਿਰਦਾ ਧਨ ਛੋੜ ਧਨ ਔਰਤ ਨੂੰ ਛੱਡ ਕੇ ਪਤਨੀ ਨੂੰ ਛੱਡ ਕੇ ਧਨ ਕਿਸ ਨੂੰ ਕਹਿੰਦੇ ਨੇ ਧਨ ਔਰਤ ਨੂੰ ਵੀ ਆਖਦੇ ਨੇ ਧਨ ਤੋਂ ਬਣਿਆ ਧਨੀ ਧਨੀ ਪਤੀ ਨੂੰ ਵੀ ਆਖੀ ਦੇਣਾ ਧਨ ਔਰਤ ਧਨੀ ਪਤੀ ਇਹ ਔਰਤ ਹੈ ਇਹਦਾ ਪਤੀ ਤੂੰ ਧਨ ਔਰਤ ਧਨੀ ਪਤੀ ਧਨੀ ਪੈਸੇ ਵਾਲੇ ਵੀ ਉਹਨਾਂ ਪੈਸੇ ਵਾਲਿਆਂ ਨੂੰ ਪੈਸੇ ਵਾਲੀ ਚਿੰਤੇ ਹੋਣੇ ਨਾ ਪੈਸੇ ਭੁੱਲ ਜਾਇਆ ਕਰੋ ਕਦੇ ਧਨ ਔਰਤ ਵੀ ਹੈ ਔਰਤ ਦਾ ਜੋ ਪਤੀ ਹੈ ਉਸਨੂੰ ਧਨੀ ਆਖਦੇ ਨੇ ਧਨ ਧਨੀ ਇਹ ਗੁਜਰਾਤ ਦਾ ਆਮ ਲਫਜ਼ ਹੈ ਧਨੀ ਮੈਂ ਗੁਜਰਾਤੀ ਪੜ੍ਹਦਾ ਵੀ ਰਿਹਾ ਤੇ ਪੜ੍ਹਾਉਂਦਾ ਵੀ ਰਿਹਾ ਆਉਂਦੀ ਹੈ ਲੈਂਗੁਏਜ ਤੇ ਮੈਨੂੰ ਪਤਾ ਹੈ ਔਰਤ ਨੂੰ ਕਹਿਣਗੇ ਤੁਹਾਰੋ ਧਨੀ ਕਿਆ ਛੇ ਤੇਰਾ ਪਤੀ ਕਿੱਥੇ ਹੈ ਧਨੀ ਉਹ ਧਨੀ ਨੀ ਕਹਿੰਦੇ ਉਹ ਧਨੀ ਕਹਿੰਦੇ ਨੇ ਧਨੀ ਤੁਹਾਰੋ ਧਨੀ ਕਿਆ ਛੇ ਇਹ ਵਿਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਤੂੰ ਪਤਨੀ ਨੂੰ ਛੱਡ ਕੇ ਤੂੰ ਮੈਨੂੰ ਪਤਨੀ ਨੂੰ ਛੱਡ ਕੇ ਪਰਦੇਸ ਸਿਧਾਏ ਪਰਦੇਸ ਭੱਜਿਆ ਫਿਰਦਾ ਕਮਾਈ ਕਰਦਾ ਫਿਰਦਾ ਤੋ ਇੱਥੇ ਪਰਦੇਸ ਦੀ ਕਮਾਈ ਕੀ ਹੈ ਮਨ ਦੀ ਮਾਇਆ ਪਿੱਛੇ ਦੌੜ ਇਹ ਪਰਦੇਸ ਦੀ ਕਮਾਈ ਹੈ ਤੂੰ ਘਰ ਦੀ ਕਮਾਈ ਕੀ ਹੈ ਨਾਮ ਦੀ ਕਮਾਈ ਹੈ ਘਰ ਦੀ ਕਮਾਈ ਹੈ ਇਹ ਘਰ ਦੀ ਖੇਤੀ ਹੈ ਨਾਮ ਦੀ ਕਮਾਈ ਘਰ ਦੀ ਖੇਤੀ ਹੈ ਤੋ ਕਹਿੰਦੇ ਨੇ ਇਹ ਵਿਡਾਣੀ ਚਾਕਰੀ ਫਿਰਾ ਜੀਓ ਇਹ ਤੂੰ ਬਾਹਰ ਪਰਾਈ ਜੋ ਨੌਕਰੀ ਕਰਦਾ ਫਿਰਦਾ ਬਾਹਰ ਦੀ ਟੋਕਰੀ ਟੁੰਮਦਾ ਫਿਰਦਾ ਵਿਡਾਣੀ ਚਾਕਰੀ ਕਰਦਾ ਫਿਰਦਾ ਇਹ ਵਿਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਮੈਨੂੰ ਪਤਨੀ ਨੂੰ ਛੱਡ ਕੇ ਪਰਦੇਸ ਸਿਧਾਏ ਬਾਹਰ ਬਾਹਰ ਦੌੜ ਜਾਣਾ ਸਿਧਾਏ ਦੌੜ ਜਾਣਾ ਧਨ ਛੋੜ ਪਰਦੇਸ ਸਿਧਾਏ ਸਿਧਾਏ ਦੌੜ ਜਾਣਾ ਛੱਡ ਕੇ ਮੈਨੂੰ ਚਲਾ ਜਾਣਾ ਹਾਂਜੀ
ਦੂਜੇ ਕਿੰਨੇ ਸੁੱਖ ਨਾ ਪਾਇਓ ਫਿਰਾ ਜੀਓ ਵਿਖਿਆ ਲੋਭ ਲਵਾਏ
ਦੂਜਾ ਕਿੰਨੇ ਸੁੱਖ ਨਾ ਪਾਇਓ ਫਿਰਾ ਜੀਓ ਦੂਜਾ ਕੀ ਹੈ ਦੂਜੇ ਦੀ ਨੌਕਰੀ ਵਿੱਚ ਪਰਾਈ ਨੌਕਰੀ ਵਿੱਚ ਵਿਡਾਣੀ ਚਾਕਰੀ ਵਿੱਚ ਵਿਡਾਣੀ ਚਾਕਰੀ ਵਿੱਚ ਪਰਾਈ ਨੌਕਰੀ ਵਿੱਚ ਕਿੰਨੇ ਸੁੱਖ ਨਾ ਪਾਇਓ ਕਿਸੇ ਨੇ ਅੱਜ ਤਾਈਂ ਸੁੱਖ ਨਹੀਂ ਪਾਇਆ ਚਾਕਰ ਤੇ ਚਾਕਰ ਹੀ ਰਹਿੰਦਾ ਦੂਸਰੇ ਦੀ ਟੋਕਰੀ ਟੋਨਾ ਫਿਰਦਾ ਇਹਦੇ ਚ ਕੀ ਸੁੱਖ ਹੈ ਦੂਜੇ ਕਿੰਨੇ ਸੁੱਖ ਨਾ ਪਾਇਓ ਦੂਸਰੇ ਦੀ ਨੌਕਰੀ ਵਿਚ ਕਿਸੇ ਨੇ ਸੁੱਖ ਨਹੀਂ ਪਾਇਆ ਵਿਡਾਣੀ ਚਾਕਰੀ ਵਿਚ ਕਦੇ ਕਿਸੇ ਨੇ ਸੁੱਖ ਨਹੀਂ ਪਾਇਆ ਤੇ ਵਿਡਾਣੀ ਚਾਕਰੀ ਨੂੰ ਫਿਰ ਉਹਦੀ ਵਿਆਖਿਆ ਕੀਤੀ ਹੈ ਕੀ ਹੈ ਵਿਖਿਆ ਦੱਸ ਦਿੱਤਾ ਹੈ ਵਿਖਿਆ ਲੋਭ ਲੁਭਾਏ ਵਿਡਾਣੀ ਚਾਕਰੀ ਕੀ ਹੈ ਵਿਖਿਆ ਲੋਭ ਲੁਭਾਏ ਸਮਝਾ ਦਿੱਤਾ ਵਿਖਿਆ ਕੀ ਹੈ ਮਾਇਆ ਮਾਇਆ ਦੇ ਲੋਭ ਵਿਚ ਤੂੰ ਲੁਭਾ ਗਿਆ ਤੇ ਮਾਇਆ ਖਾਤਰ ਟੱਕਰਾਂ ਮਾਰ ਰਿਹਾ ਇਹ ਹੈ ਵਿਡਾਣੀ ਚਾਕਰੀ ਇਹ ਮਾਇਆ ਦੀ ਚਾਕਰੀ ਵਿਚ ਕਿਸੇ ਨੇ ਸੁੱਖ ਨਹੀਂ ਪਾਇਆ ਇਹ ਵਿਡਾਣੀ ਚਾਕਰੀ ਵਿਚ ਕਦੇ ਕਿਸੇ ਨੇ ਸੁੱਖ ਨਹੀਂ ਪਾਇਆ ਦੂਜਾ ਕਿੰਨੇ ਸੁੱਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਮਾਇਆ ਮਾਇਆ ਦੇ ਲੋਭ ਵਿਚ ਲੁਭਾ ਕੇ ਮਾਇਆ ਦੇ ਲੋਭ ਵਿਚ ਫਸ ਕੇ ਕਦੇ ਕਿਸੇ ਨੇ ਸੁਖ ਨਹੀਂ ਪਾਇਆ। ਇਹ ਵਿਨਾਣੀ ਜਾਗਰੀ ਹੈ, ਇਹਦੇ ਵਿਚ ਕਦੇ ਕਿਸੇ ਨੇ ਸੁਖ ਨਹੀਂ ਪਾਇਆ। ਇੱਥੇ ਤੇ ਦੂਸਰੇ ਦੀ ਟੋਕਰੀ ਢੋਣੀ ਹੈ, ਲਾਹਾ ਕੋਈ ਨਹੀਂ। ਹਾਂਜੀ,
ਵਿਖਿਆ ਲੋਭ ਲੁਭਾਏ ਪਰਮ ਭੁਲਾਏ ਉਹ
ਕਿਉਂ ਕਰ ਸੁਖ ਪਾਏ। ਕਿਉਂ ਕਰ ਦਾ ਮਤਲਬ ਹੈ ਕਿਵੇਂ। ਵਿਖਿਆ ਲੋਭ ਲੁਭਾਏ, ਜਿਹੜਾ ਮਾਇਆ ਦੇ ਲੋਭ ਵਿਚ ਫਸ ਗਿਆ। ਵਿਖਿਆ ਲੋਭ ਲੁਭਾਏ, ਮਾਇਆ ਦੇ ਲੋਭ ਵਿਚ ਜਿਹੜਾ ਪੈ ਗਿਆ, ਮਾਇਆ ਦੇ ਲੋਭ ਵਿਚ ਲੁਭਾਏਮਾਨ ਹੋ ਗਿਆ, ਫਸ ਗਿਆ। ਪਰਮ ਭੁਲਾਏ, ਉਹ ਭੁੱਲ ਗਿਆ ਏ ਤੇ ਭਟਕਣਾ ਚ ਪੈ ਗਿਆ ਏ। ਪਰਮ ਭੁਲਾਏ, ਉਹ ਭੁੱਲ ਕੇ ਭਟਕਣਾ ਵਿਚ ਪੈ ਗਿਆ ਏ। ਉਹ ਕਿਉਂ ਕਰ ਸੁਖ ਪਾਏ, ਦੱਸੋ ਉਹਨੂੰ ਸੁਖ ਕਿਵੇਂ ਮਿਲ ਸਕਦਾ ਏ। ਤੇ ਸੁਖ ਕੀ ਹੈ, ਰੱਬੀ ਆਨੰਦ। ਜਿਹੜਾ ਮਾਇਆ ਦੇ ਭਟਕਣਾ ਵਿਚ ਪੈ ਗਿਆ ਉਹਨੂੰ ਰੱਬੀ ਆਨੰਦ ਕਿਵੇਂ ਮਿਲ ਸਕਦਾ ਏ, ਇਹ ਸਮਝਾਉਂਦੇ ਨੇ। ਉਹ ਕਿਉਂ ਕਰ ਸੁਖ ਪਾਏ, ਤੇ ਇਹ ਸੁਖ ਕੀ ਹੈ, ਰੱਬੀ ਆਨੰਦ ਹੈ। ਜਿਹੜਾ ਮਾਇਆ ਦੀ ਭਟਕਣਾ ਚ ਪੈ ਗਿਆ ਉਹ ਰੱਬੀ ਆਨੰਦ ਕਿਵੇਂ ਪਾ ਸਕਦਾ, ਕਿਉਂਕਿ ਦੂਜੇ ਸੁਖ ਜਿਨ੍ਹਾਂ ਨੂੰ ਆਪਾਂ ਗਿਣਦੇ ਹਾਂ ਉਹ ਤੇ ਮਾਇਆ ਦੇ ਸਕਦੀ। ਜਿਨ੍ਹਾਂ ਸੁੱਖਾਂ ਨੂੰ ਆਪਾਂ ਸੁੱਖ ਗਿਣਦੇ ਹਾਂ ਨਾ, ਉਹ ਸੁੱਖ ਤੇ ਮਾਇਆ ਬਹੁਤ ਦੇ ਸਕਦੀ ਹੈ। ਜਿਹੋ ਜਿਹੇ ਮਰਜ਼ੀ ਸੁੱਖ ਲੈ ਲਓ, ਬੜੇ ਸੁੱਖ ਮਿਲ ਜਾਂਦੇ ਨੇ, ਲੇਕਿਨ ਇਹ ਸੁੱਖ ਕੀ ਹੈ, ਰੱਬੀ ਆਨੰਦ। ਉਹ ਮਾਇਆ ਰੱਬੀ ਆਨੰਦ ਨਹੀਂ ਨਾ ਦੇ ਸਕਦੀ। ਦੂਜੇ ਸੁੱਖ ਤੇ ਮਿਲ ਜਾਂਦੇ ਨੇ, ਸਰੀਰਕ ਸੁੱਖ ਮਿਲ ਜਾਣਗੇ, ਦੂਜੇ ਸੁੱਖ ਮਿਲ ਜਾਣਗੇ ਮਾਇਆ ਤੋਂ, ਲੇਕਿਨ ਰੱਬੀ ਆਨੰਦ ਨਹੀਂ ਮਿਲੇਗਾ। ਤੋ ਇਹ ਸੁੱਖ ਹੈ, ਰੱਬੀ ਆਨੰਦ ਹੈ। ਉਹ ਕਿਉਂ ਕਰ ਸੁੱਖ ਪਾਏ, ਤੋ ਜੋ ਮਾਇਆ ਦੀ ਭਟਕਣਾ ਵਿਚ ਲੱਗ ਗਿਆ ਹੈ ਉਹ ਕਿਵੇਂ ਸੁੱਖ ਪਾਏਗਾ, ਰੱਬੀ ਆਨੰਦ ਕਿਵੇਂ ਪਾਏਗਾ। ਹਾਂਜੀ,
ਚਾਕਰੀ ਵਿਡਾਣੀ ਖਰੀਦ ਖਾਲੀ ਆਪ ਵੇਚ ਧਰਮ ਗਵਾਏ।
ਚਾਕਰੀ ਵਿਡਾਣੀ ਖਰੀ ਦੁਖਾਲੀ, ਦੁਖਾਲੀ ਦੁਖਾਂ ਭਰੀ। ਇਹ ਜਿਹੜੀ ਵਿਡਾਣੀ ਚਾਕਰੀ ਹੈ ਨਾ, ਇਹ ਪਰਾਈ ਟੋਕਰੀ ਢੋਣੀ, ਇਹ ਤੇ ਬੜਾ ਦੁਖਾਂ ਭਰਾ ਕੰਮ ਹੈ। ਇਹਦੇ ਚੋਂ ਦੁੱਖ ਹੀ ਦੁੱਖ ਪੈਦਾ ਹੁੰਦੇ ਨੇ, ਸਾਰੇ ਦੁੱਖ ਇਸੇ ਵਿਚੋਂ ਖੜੇ ਹੁੰਦੇ ਨੇ, ਵਿਡਾਣੀ ਚਾਕਰੀ ਵਿਚੋਂ। ਤੋ ਚਾਕਰੀ ਵਿਡਾਣੀ ਖਰੀ, ਖਰੀ ਕਹਿੰਦੇ ਨੇ ਬਹੁਤੀ, ਦੁਖਾਲੀ ਬਹੁਤ ਦੁੱਖਾਂ ਭਰੀ ਹੈ। ਆਪ ਵੇਚ ਧਰਮ ਗਵਾਏ, ਆਪ ਵੇਚ ਧਰਮ ਗਵਾਏ। ਆਪ ਵੇਚ ਕੀ ਹੈ, ਆਪਣੀ ਆਤਮਾ ਵਿਕਰੀ ਕਰ ਦੇਣੀ। ਜਿਵੇਂ ਆਤਮਾ ਤੋਂ ਹੀ ਸੱਖਣੇ ਹੋ ਜਾਣਾ। ਆਪ ਵੇਚ ਤੇ ਧਰਮ ਗਵਾਏ, ਆਪਣਾ ਧਰਮ ਵੀ ਖੋ ਦੇਣਾ। ਇਹ ਜਿਹੜੀ ਵਿਡਾਣੀ ਚਾਕਰੀ ਹੈ ਨਾ, ਇਹ ਦੁੱਖਾਂ ਭਰੀ ਹੈ, ਕਿਉਂਕਿ ਇਸ ਵਿਚ ਆਪਣੀ ਆਤਮਾ ਵਿਕ ਜਾਂਦੀ ਹੈ, ਇਸ ਵਿਚ ਆਪਣੀ ਆਤਮਾ ਖੋ ਦੇਈਦੀ ਹੈ ਤੇ ਧਰਮ ਵੀ ਗੁਆਚ ਜਾਂਦਾ ਹੈ, ਧਰਮ ਵੀ ਖੋ ਦੇਈਦਾ ਹੈ, ਦੋਨੇ ਗੁਆਚ ਜਾਂਦੇ ਨੇ। ਮਨ ਮਾਇਆ ਪਿੱਛੇ ਬਾਹਰ ਦੌੜਿਆ ਫਿਰਦਾ ਹੈ, ਉਹ ਗਲਤ ਕੰਮ ਹੈ। ਉਹੀ ਤੇ ਸਮਝਾ ਰਹੇ ਨੇ ਕਿ ਬਾਹਰ ਦੀ ਬਜਾਏ ਅੰਦਰ ਟਿਕ ਜਾ ਤੇ ਜਪਣ ਲੱਗ ਪਓ, ਠੀਕ ਰਹਾ। ਗਲਤ ਕੰਮ ਕੀ ਹੈ, ਜਿਹੜਾ ਸਦਾ ਹੀ ਬਾਹਰ ਦੌੜਿਆ ਰਹਿੰਦਾ ਹੈ ਭਟਕਣਾ ਵਿਚ, ਔਰ ਮਾਇਆ ਤੇ ਤੁਸੀਂ ਖੂਬ ਸਮਝਦੇ ਹੋ ਨਾ ਕੀ ਹੈ। ਮਾਇਆ ਮਤਲਬ ਇਹ ਹੈ ਕਿ ਸਾਰੀ ਸੋਚ ਹੀ ਉਸੇ ਵਿਚ ਰਹਿੰਦੀ ਹੈ 24 ਘੰਟੇ ਤੁਹਾਡੀ। ਕਹਿੰਦੇ ਨੇ ਬੰਦਾ ਦਾ ਆਪਾ ਵਿਕ ਜਾਂਦਾ ਹੈ। ਆਪ ਵੇਚ ਕੀ, ਆਪਾ ਵਿਕ ਜਾਣਾ, ਆਤਮਾ ਖੋ ਦੇਈਦੀ ਹੈ, ਆਤਮਾ ਵਿਕ ਜਾਂਦੀ ਹੈ। ਆਪਾਂ ਕਹਿੰਦੇ ਨਾ ਆ ਗੁਲਾਮ ਹੁੰਦਾ, ਇਹਦੀ ਆਤਮਾ ਵਿਕੀ ਹੋਈ ਹੈ। ਭਾਵ ਕੋਈ ਇੱਜ਼ਤ ਮਾਣ ਨਹੀਂ ਉਹਦਾ, ਕੋਈ ਉਹਦਾ ਰੁਤਬਾ ਨਹੀਂ, ਕੁਛ ਨਹੀਂ, ਵਿਕ ਚੁੱਕਿਆ ਗੁਲਾਮ। ਆਪ ਗਵਾਏ। ਇਸ ਤਰ੍ਹਾਂ ਵਿਡਾਣੀ ਨੌਕਰੀ ਚ ਆਤਮਾ ਗਵਾ ਲਈ ਦੀ ਹੈ, ਕੋਈ ਇੱਜ਼ਤ ਮਾਣ ਨਹੀਂ ਰਹਿੰਦਾ, ਆਪਣਾ ਆਪ ਗਵਾ ਲਈਦਾ, ਆਪਣੀ ਆਤਮਾ ਗਵਾ ਲਈਦੀ ਹੈ, ਤੇ ਧਰਮ ਵੀ ਗਵਾਚ ਜਾਂਦਾ। ਧਰਮ ਗਵਾਏ ਭਾਵ ਧਰਮ, ਧਰਮ ਕੀ ਹੈ? ਮਰਿਆਦਾ, ਜੋ ਗੁਰੂ ਦੀ ਦੱਸੀ ਮਰਿਆਦਾ, ਉਸ ਤੋਂ ਗੁਰਾਹੇ ਚਲੇ ਜਾਂਦਾ ਬੰਦਾ। ਤੋ ਵਿਡਾਣੀ ਨੌਕਰੀ ਹੈ, ਮਾਇਆ ਦੀ ਨੌਕਰੀ, ਜਿਹੜਾ ਮਾਇਆ ਦੀ ਦੌੜ ਪਿੱਛੇ ਹੈ, ਉਹਨੂੰ ਧਰਮ ਦਾ ਕੀ ਪਤਾ ਹੈ? ਗੁਰੂ ਦੀ ਮਰਿਆਦਾ ਦਾ ਕੀ ਪਤਾ? ਮਰਿਆਦਾ ਖੋ ਪੈਂਦਾ, ਆਤਮਾ ਖੋ ਪੈਂਦਾ, ਮਰਿਆਦਾ ਖੋ ਪੈਂਦਾ, ਧਰਮ ਮਰਿਆਦਾ ਨਹੀਂ ਰਹਿੰਦੀ ਕੋਈ। ਹਾਂਜੀ,
ਮਾਇਆ ਬੰਧਨ ਟਿਕੇ ਨਾਹੀ, ਖਿਨ ਖਿਨ ਦੁੱਖ ਸੰਤਾਏ।
ਮਾਇਆ ਬੰਧਨ ਟਿਕੇ ਨਾਹੀ, ਖਿਨ ਖਿਨ ਦੁੱਖ ਸੰਤਾਏ। ਮਾਇਆ ਦੇ ਬੰਧਨਾ ਕਰਕੇ ਮਨ ਟਿਕਦਾ ਨਹੀਂ, ਮਾਇਆ ਬੰਧਨ ਟਿਕੇ ਨਾਹੀ, ਮਾਇਆ ਦੇ ਬੰਧਨਾ ਕਰਕੇ ਮਨ ਅੰਦਰ ਨਹੀਂ ਟਿਕਦਾ। ਖਿਨ ਖਿਨ ਦੁੱਖ ਸੰਤਾਏ, ਖਿਨ ਖਿਨ ਪਲ ਪਲ। ਖਿਨ ਖਿਨ ਦਾ ਕੀ ਅਰਥ ਹੈ? ਪਲ ਪਲ। ਦੁੱਖ ਸੰਤਾਏ, ਦੁੱਖ ਸਤਾਉਂਦਾ ਏ, ਤੋ ਮਾਇਆ ਦੇ ਬੰਧਨ ਦੁੱਖ ਪੈਦਾ ਕਰਦੇ ਨੇ ਤੇ ਸਤਾਉਂਦੇ ਨੇ। ਫਿਰ ਦੱਸਦੇ ਨੇ ਅੱਗੇ,
ਨਾਨਕ ਮਾਇਆ ਕਾ ਦੁੱਖ ਤਦੇ ਚੁੱਕੇ,
ਚੁੱਕੇ
ਚੁੱਕੇ ਜਾਂ ਗੁਰ ਸ਼ਬਦ ਤੇ ਚਿੱਤ ਲਾਏ,
ਜਾਂ ਗੁਰ ਸ਼ਬਦੀ
ਚਿੱਤ।
ਹੁਣ ਤਾਂ ਹੀ ਦੱਸੇ ਨੇ ਮਾਇਆ ਦੇ ਦੁੱਖ, ਮਾਇਆ ਤੋਂ ਕਿਵੇਂ ਸਤੀ ਦਾ ਹੈ। ਤੇ ਹੁਣ ਕਹਿੰਦੇ ਨੇ ਮਾਇਆ ਦਾ ਦੁੱਖ ਕਦੋਂ ਉਤਰੇਗਾ? ਤਦੇ ਚੁੱਕੇ, ਉਦੋਂ ਹੀ ਉਤਰੇਗਾ। ਦੁੱਖ ਤਦੇ ਚੁੱਕੇ, ਤਦੇ ਚੁੱਕੇ ਉਦੋਂ ਹੀ ਉਤਰੇਗਾ, ਉਦੋਂ ਹੀ ਦੂਰ ਹੋਏਗਾ। ਚੁੱਕੇ ਦੂਰ ਹੋਣਾ, ਚੁੱਕੇ ਦਾ ਕੀ ਮਤਲਬ ਹੈ? ਦੂਰ ਹੋਣਾ। ਮਾਇਆ ਦਾ ਦੁੱਖ ਉਦੋਂ ਹੀ ਦੂਰ ਹੋਏਗਾ ਜਾਂ ਗੁਰ ਸ਼ਬਦੀ ਚਿੱਤ ਲਾਏ, ਜਦੋਂ ਬੰਦਾ ਗੁਰੂ ਦੇ ਸ਼ਬਦ ਵਿੱਚ ਚਿੱਤ ਲਾਏਗਾ, ਤਦੋਂ ਹੀ ਮਾਇਆ ਦਾ ਦੁੱਖ ਦੂਰ ਹੋਏਗਾ।
ਮਨਮੁਖ ਮੁਗਦ ਗਵਾਰ ਪਿਰਾ ਜੀਓ, ਸ਼ਬਦ ਮਨ ਨਾ ਵਸਾਏ। ਮਾਇਆ ਕਾ ਭਰਮ ਅੰਧ ਪਿਰਾ
ਭਰਮ
ਭਰਮ।
ਜੇ ਰਾਰਾ ਪੂਰਾ ਹੁੰਦਾ ਨਾ ਤਾਂ ਉਹਨੂੰ ਭਰਮ ਕਹਿੰਦੇ, ਹੁਣ ਪੈਰ ਚ ਤਾਂ ਭਰਮ ਕਵਾਂਗੇ।
ਮਾਇਆ ਕਾ ਭਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ, ਕਿਉਂ ਮਾਰਗ ਪਾਏ,
ਹਰ ਮਾਰਗ ਕਿਉਂ ਪਾਏ। ਜਿਵੇਂ ਨਾ ਸਵਾਲ ਹੈ, ਕਿਉਂ ਪਾਏ? ਹਾਂਜੀ,
ਕਿਉਂ ਮਾਰਗ ਪਾਏ, ਬਿਨ ਸਤਿਗੁਰ ਭਾਏ, ਮਨਮੁਖ ਆਪ ਗਣਾਏ। ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਨੀ ਚਿਤ ਲਾਏ। ਜਿਸਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ। ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖੀ ਆਪ ਬਜਾਏ।
ਮਨਮੁਖ ਮੁਗਦ ਗਾਵਾਰ ਪਿਰਾ ਜੀਓ, ਸ਼ਬਦ ਮਨੇ ਨਾ ਵਸਾਏ। ਮਨ ਨਨੇ ਨਸਾਰੀ ਲਾਂ ਵਾਂਗੂ ਅਰਥ ਦੇਵੇਗੀ, ਮਨ ਹੈ ਮਨ ਵਿੱਚ। ਮਨਮੁਖ ਮੁਗਦ ਗਵਾਰ, ਮਨਮੁਖ ਕੀ ਹੈ? ਉਹ ਬੰਦਾ ਜਿਹੜਾ ਮਨ ਦੀ ਗੱਲ ਸੁਣਦਾ ਹੈ, ਉਹ ਮਨਮੁਖ ਹੈ। ਤੇ ਮਨਮੁਖ ਨੂੰ ਆਖਿਆ ਮੁਗਦ, ਮੁਗਦ ਦਾ ਮਤਲਬ ਕੀ ਹੁੰਦਾ ਹੈ? ਪਾਗਲ। ਗਾਵਾਰ ਥੋੜੀ ਮਤ ਵਾਲਾ, ਅਸਲ ਚ ਗਾਵਾਰ ਦਾ ਮਤਲਬ ਹੁੰਦਾ ਹੈ ਜੀਵੀ ਬੁੱਧੀ ਗਾਉਂ ਤੱਕ ਹੈ। ਵਾਰ ਕਹਿੰਦੇ ਨੇ ਹੱਦ ਨੂੰ, ਤੇ ਗਾਂਵ ਪਿੰਡ। ਜਿਹੜਾ ਪਿੰਡ ਦੀ ਹੱਦ ਟੱਪਿਆ ਨਹੀਂ ਹੈ, ਉਹਦੀ ਬੁੱਧੀ ਪਿੰਡ ਦੀ ਹੱਦ ਵਿੱਚ ਹੀ ਰਹਿੰਦੀ ਹੈ, ਉਹ ਗਾਵਾਰ ਹੈ। ਵਾਰ ਕਹਿੰਦੇ ਨੇ ਹੱਦ, ਤੇ ਗਾਉਂ ਪਿੰਡ। ਜਿਹੜਾ ਪਿੰਡੋਂ ਬਾਹਰ ਨਹੀਂ ਗਿਆ, ਉਹਨੂੰ ਪਤਾ ਹੀ ਨਹੀਂ ਬਾਹਰ ਕੀ ਵਸਦਾ। ਜਿਹਦੀ ਬੁੱਧੀ ਪਿੰਡ ਤਾਂ ਹੀ ਸੀਮਤ ਹੈ, ਉਹ ਗਵਾਰ ਹੈ। ਸੀਮਤ ਬੁੱਧੀ ਵਾਲਾ ਗਵਾਰ ਹੈ, ਮੂਰਖ ਨੂੰ ਹੀ ਗਵਾਰ ਆਖੀਦਾ ਹੈ। ਤੂੰ ਕਹਿੰਦੇ ਨੇ ਮਨਮੁਖ ਮੁਗਦ ਗਵਾਰ ਪਿਰਾ ਜੀਓ, ਇਹ ਮਨ ਜੇ ਤੂੰ ਆਪਣੀ ਚਲਾਏਗਾ ਨਾ, ਆਪਣੀ ਗੱਲ ਪੂਰੀ ਕਰੇਗਾ। ਮਨ ਨੇ ਮਨ ਦੀ ਗੱਲ ਪੂਰੀ ਕਰਨੀ ਹੈ। ਮਨਮੁਖ ਕੌਣ ਹੈ? ਮਨ ਦੀ ਸੁਣਨ ਵਾਲਾ। ਤੇ ਇਹ ਤੇ ਪਿਰਾ ਕੌਣ ਹੈ? ਮਨ ਨੂੰ ਹੀ ਪਿਰਾ ਕਿਹਾ, ਬੁੱਧੀ ਮਨ ਨੂੰ ਹੀ ਤੇ ਪਿਰਾ ਕਹਿ ਰਹੀ ਹੈ। ਤੋ ਹੇ ਮਨਾ, ਜੇ ਤੂੰ ਆਪਣੀ ਗੱਲ ਸੁਣੇਗਾ, ਆਪਣੀ ਮਰਜ਼ੀ ਕਰੇਗਾ ਜੇ ਤੂੰ, ਤੋ ਫਿਰ ਹੋਏਗਾ ਕਿ ਫਿਰ ਤੇ ਤੂੰ ਮੂਰਖ ਹੈ, ਫਿਰ ਤੇ ਤੂੰ ਗਾਵਾਰ ਹੈ। ਤੇ ਸ਼ਬਦ ਮਨ ਨਾ ਵਸਾਏ, ਜੇ ਤੂੰ ਸ਼ਬਦ ਆਪਣੇ ਮਨ ਵਿਚ ਨਹੀਂ ਵਸਾਉਂਦਾ, ਆਪਣੀ ਗੱਲ ਪੂਰੀ ਕਰਦਾ, ਫਿਰ ਤੇ ਤੂੰ ਮੂਰਖ, ਫਿਰ ਤੇ ਤੂੰ ਗਾਵਾਰ ਹੈ। ਜੇ ਤੂੰ ਗੁਰੂ ਦੀ ਗੱਲ ਨਹੀਂ ਸੁਣਦਾ, ਆਪਣੀ ਗੱਲ ਹੀ ਪੁਗਾਈ ਜਾਂਦਾ, ਐ ਮਨਾ, ਤਾਂ ਤੇ ਤੂੰ ਮੂਰਖ। ਐ ਮੇਰੇ ਪਤੀ ਮਨ, ਫਿਰ ਤੇ ਤੂੰ ਮੂਰਖ। ਬੁੱਧੀ ਆਖਰੀ ਹੈ ਮਨ। ਐ ਮੇਰੇ ਪਿਰ ਮਨ, ਫਿਰ ਤੇ ਤੂੰ ਮੂਰਖ ਹੈ, ਗਵਾਰ ਹੈ। ਜੇ ਤੂੰ ਗੁਰੂ ਦੀ ਗੱਲ ਨਹੀਂ ਸੁਣਦਾ, ਆਪਣੀ ਗੱਲ ਪੁਗਾਈ ਜਾਂਦਾ, ਪਰਾਈ ਨੌਕਰੀ ਕਰੀ ਜਾਂਦਾ, ਫਿਰ ਤੇ ਤੂੰ ਆਪਣੀ ਪੁਗਾਈ ਜਾਂਦਾ, ਫਿਰ ਤੇ ਤੂੰ ਮੂਰਖ ਹੈ, ਗਵਾਰ ਹੈ। ਹਾਂਜੀ,
ਮਾਇਆ ਕਾ ਭਰਮ ਅੰਧ ਫਿਰਾ ਜੀਓ, ਹਰ ਮਾਰਗ ਕਿਉਂ ਪਾਏ।
ਹੁਣ ਕਹੀਦਾ ਨਾ, ਹਨੇਰਾ ਏ ਆਤਮਾ, ਹਨੇਰੇ ਚ ਅੰਧ ਆਖਦੇ ਨੇ ਹਨੇਰੇ ਨੂੰ। ਅੰਧ ਅੰਧ ਅੰਧੇਰਾ ਕਹੀਦਾ ਨਾ, ਅੰਧ ਅੰਧੇਰਾ, ਅੰਨਾ ਅੰਨਾ ਹਨੇਰਾ, ਗੁੱਪ ਹਨੇਰਾ। ਤੋ ਅੰਧ ਦਾ ਮਤਲਬ ਕੀ ਏ? ਹਨੇਰਾ। ਅੰਧ ਅੰਧੇਰਾ ਕਹੀਦਾ ਨਾ, ਗੁੱਪ ਹਨੇਰਾ। ਤੋ ਅੰਧ ਦਾ ਮਤਲਬ ਕੀ ਹੈ? ਇੱਥੇ ਹਨੇਰਾ, ਗੁੱਪ ਹਨੇਰਾ। ਮਾਇਆ ਦਾ ਭਰਮ, ਮਾਇਆ ਨੇ ਜੋ ਤੇਰੇ ਤੇ ਭਰਮ ਪਾ ਲਿਆ ਹੈ ਨਾ, ਮਾਇਆ ਨੇ ਜੋ ਤੇਰੇ ਤੇ ਪ੍ਰਭਾਵ ਪਾ ਲਿਆ, ਇਹੀ ਗੁੱਪ ਹਨੇਰਾ ਹੈ। ਆਪਾਂ ਕਹਿੰਦੇ ਨਾ, ਆਤਮਾ ਹਨੇਰੇ ਚ ਜੀ ਰਹੀ ਹੈ, ਤੋ ਹਨੇਰਾ ਕੀ ਹੈ? ਮਾਇਆ ਦਾ ਪ੍ਰਭਾਵ ਹੀ ਤੇ ਹਨੇਰਾ ਹੈ। ਮਾਇਆ ਨੇ ਜੋ ਅਸਰ ਪਾ ਲਿਆ, ਇਹੀ ਤਾਂ ਹਨੇਰਾ ਹੈ। ਔਰ ਅੰਦਰ ਕੋਈ ਉਂਝ ਡਾਰਕਨੈਸ ਥੋੜੋ ਹੈ, ਇਹ ਜੋ ਪ੍ਰਭਾਵ ਪੈ ਗਿਆ ਮਾਇਆ ਦਾ ਮਨ ਤੇ, ਇਹੀ ਹਨੇਰਾ। ਤੂੰ ਕਹਿ ਦੇਣਾ, ਉਜਾਲਾ ਚਾਹੀਦਾ ਅੰਦਰ। ਉਜਾਲਾ ਕੀ ਹੈ? ਪ੍ਰਭਾਵ ਹਟ ਗਿਆ ਮਾਇਆ ਦਾ, ਅੰਦਰ ਉਜਾਲਾ ਹੋ ਗਿਆ। ਤੋ ਹਨੇਰਾ ਦੱਸ ਦਿੱਤਾ ਕੀ ਹੈ? ਹਨੇਰਾ ਉਂਝ ਕੋਈ ਹਨੇਰਾ ਨਹੀਂ ਹੈ ਅੰਦਰ, ਹਨੇਰਾ ਤੇ ਇਹ ਪ੍ਰਭਾਵ ਨੂੰ ਹੀ ਆਖਿਆ। ਮਾਇਆ ਦਾ ਪ੍ਰਭਾਵ ਹੀ ਹਨੇਰਾ ਹੈ। ਤੋ ਆਖਿਆ, ਮਾਇਆ ਕਾ ਭ੍ਰਮ ਅੰਧ ਪਿਰਾ ਜੀਓ, ਇਹੀ ਅੰਦਰ ਤੇਰੇ ਹਨੇਰਾ। ਇਹ ਮਾਇਆ ਨੇ ਜੋ ਤੇਰੇ ਤੇ ਪ੍ਰਭਾਵ ਪਾ ਲਿਆ, ਪਰਮ ਪਾ ਦਿੱਤਾ ਹੈ, ਇਹੀ ਤੇਰੇ ਅੰਦਰ ਹਨੇਰਾ ਹੈ, ਹੋਰ ਕੋਈ ਹਨੇਰਾ ਨਹੀਂ ਹੈ। ਇਹੀ ਹਨੇਰਾ ਹੈ ਜਿਸ ਵਿਚ ਹਰੀ ਮਾਰਗ ਕਿਉਂ ਪਾਏ, ਕਿਵੇਂ ਦਿਸੇ। ਇਸੇ ਹਨੇਰੇ ਕਰਕੇ ਤੇਰੀ ਆਤਮਾ ਨੂੰ ਹਰੀ ਦਾ ਰਾਹ, ਹਰੀ ਦਾ ਮਾਰਗ, ਹਰੀ ਦਾ ਪੈਂਡਾ ਦਿਸ ਨਹੀਂ ਰਿਹਾ। ਰੱਬ ਤਾਈਂ ਪਹੁੰਚਣ ਦਾ ਰਾਹ ਤੈਨੂੰ ਦਿਸ ਨਹੀਂ ਰਿਹਾ, ਕਿਉਂ? ਇਸੇ ਹਨੇਰੇ ਕਰਕੇ। ਤੇ ਇਹ ਹਨੇਰਾ ਕੀ ਹੈ? ਮਾਇਆ ਦਾ ਪ੍ਰਭਾਵ ਹੀ ਹਨੇਰਾ, ਹੋਰ ਕੋਈ ਹਨੇਰਾ ਨਹੀਂ ਹੈ। ਕਿਤਨਾ ਖੂਬਸੂਰਤੀ ਨਾਲ ਸਮਝਾ ਦਿੱਤਾ ਹੈ ਕਿ ਹਨੇਰਾ ਕੀ ਚੀਜ਼ ਹੈ, ਰਾਹ ਕਿਉਂ ਨਹੀਂ ਲੱਭਦਾ। ਇਹ ਪ੍ਰਭਾਵ ਦੂਰ ਹੋ ਜਾਏ, ਤੂੰ ਕਹਿੰਦੇ ਨੇ ਰਾਹ ਤੇ ਸਪਸ਼ਟ ਹੈ, ਫਿਰ ਦਿਸ ਪਾਏਗਾ। ਇਹ ਮਾਇਆ ਦਾ ਜੋ ਭਰਮ ਪੈਦਾ ਹੋਇਆ ਅੰਦਰ, ਇਹੀ ਹਨੇਰਾ ਹੈ, ਇਹੀ ਤੈਨੂੰ ਪ੍ਰਭੂ ਦਾ ਮਾਰਗ ਦਿਸਣ ਨਹੀਂ ਦਿੰਦਾ। ਹਰੀ ਮਾਰਗ ਕਿਉਂ ਪਾਏ? ਤੇਰੀ ਆਤਮਾ ਹਰੀ ਦਾ ਮਾਰਗ ਕਿਵੇਂ ਲੱਭ ਲਵੇ? ਲੱਭ ਨਹੀਂ ਸਕਦੀ ਇਸੇ ਹਨੇਰੇ ਕਰਕੇ। ਹਾਂਜੀ,
ਕਿਉਂ ਮਾਰਗ ਪਾਏ ਬਿਨ ਸਤਿਗੁਰ ਭਾਏ, ਮਨਮੁਖ ਆਪ ਗਣਾਏ।
ਕਿਉਂ ਮਾਰਗ ਪਾਏ? ਦੱਸੋ ਬਈ, ਕਿਵੇਂ ਰਾਹ ਲੱਭ ਲਵੇ? ਦੇਖਿਆ ਕਈ ਸ਼ਬਦਾਂ ਚ ਇਹ ਖੂਬਸੂਰਤੀ ਹੁੰਦੀ, ਜਿਹੜੇ ਤਿੰਨ ਚਾਰ ਲਫਜ਼ਾਂ ਨਾਲ ਤੁਕ ਦਾ ਅੰਤ ਹੁੰਦਾ ਨਾ, ਉਸੇ ਤੋਂ ਅਗਲੀ ਤੁਕ ਸ਼ੁਰੂ ਹੁੰਦੀ ਹੈ। ਕਿਉਂ ਐਸਾ ਕੀਤਾ ਜਾਂਦਾ ਹੈ? ਉਸ ਤੇ ਜ਼ੋਰ ਦੇਣ ਲਈ। ਕਿਉਂ ਮਾਰਗ ਪਾਏ? ਦੱਸੋ ਵੀ ਕਿਵੇਂ ਰਾਹ ਲੱਭ ਲਏਗੀ? ਭਾਵ ਰਾਹ ਲੱਭਿਆ ਨਹੀਂ ਜਾ ਸਕਦਾ ਇਸ ਤੋਂ। ਕਿਉਂ ਮਾਰਗ ਪਾਏ ਬਿਨ ਸਤਿਗੁਰੂ ਪਾਏ? ਜਦੋਂ ਤੱਕ ਸਤਿਗੁਰੂ ਨਾਲ ਪਿਆਰ ਨਹੀਂ ਪੈਂਦਾ, ਪਾਏ ਕੀ ਹੈ? ਪਿਆਰ। ਪਾਏ ਦਾ ਮਤਲਬ ਕੀ ਹੁੰਦਾ ਹੈ? ਪਿਆਰ। ਜਦੋਂ ਤੱਕ ਗੁਰੂ ਨਾਲ ਪਿਆਰ ਨਹੀਂ ਪੈਂਦਾ, ਕਿਉਂ ਮਾਰਗ ਪਾਏ? ਕਿਵੇਂ ਰਾਹ ਲੱਭ ਲਵੇਗੀ, ਕਿਵੇਂ ਮਾਇਆ ਦਾ ਹਨੇਰਾ ਦੂਰ ਹੋਵੇਗਾ ਤੇ ਰਾਹ ਲੱਭ ਲਵੇਗੀ। ਜਦੋਂ ਤੱਕ ਗੁਰੂ ਨਾਲ ਪਿਆਰ ਨਹੀਂ ਪੈਂਦਾ, ਮਾਇਆ ਦਾ ਹਨੇਰਾ ਦੂਰ ਨਹੀਂ ਹੋ ਸਕਦਾ, ਮਾਇਆ ਦਾ ਭਰਮ ਦੂਰ ਨਹੀਂ ਹੋ ਸਕਦਾ ਤੇ ਆਤਮਾ ਨੂੰ ਰਾਹ ਨਹੀਂ ਲੱਭ ਸਕਦਾ। ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨਮੁਖ ਆਪ ਗਣਾਏ, ਆਪ ਗਣਾਏ ਆਪਣਾ ਹੰਕਾਰ ਬੁਰੇ ਰੱਖਦਾ ਹੈ, ਆਪਣੀ ਗਣਤ ਗਣਾਉਂਦਾ ਹੈ, ਆਪਣਾ ਹੰਕਾਰ ਮੂਹਰੇ ਰੱਖਦਾ ਹੈ। ਮਨਮੁਖ ਬੰਦਾ ਹੰਕਾਰੀ ਹੈ, ਹੰਕਾਰ ਕਾਰਨ ਹੀ ਉਹ ਮਾਇਆ ਪਿੱਛੇ ਲੱਗਾ ਹੈ ਤੇ ਗੁਰੂ ਦੀ ਗੱਲ ਸੁਣਦਾ ਨਹੀਂ। ਉਹ ਆਪਣਾ ਹੰਕਾਰ ਮੂਹਰੇ ਰੱਖਦਾ, ਉਹ ਆਖਦਾ ਮੈਂ ਖੂਬ ਸਿਆਣਾ, ਸਭ ਕੁਝ ਜਾਣਦਾ, ਕੋਈ ਸਿੱਖਿਆ ਦੀ ਲੋੜ ਨਹੀਂ ਹੈ। ਤੋ ਆਪਣੀ ਗਣਤ ਗਣਾਉਂਦਾ, ਆਪਣਾ ਹੰਕਾਰ ਪੇਸ਼ ਕਰਦਾ ਹੈ। ਹਾਂਜੀ, ਮਨਮੁਖ ਆਪ ਗਣਾਏ, ਆਪਣਾ ਆਪ ਜਤਾਉਂਦਾ ਹੈ ਕਿ ਮੈਂ ਖੂਬ ਸਿਆਣਾ, ਮੈਨੂੰ ਮਤ ਦੀ ਲੋੜ ਨਹੀਂ ਹੈ, ਜਿਹੜੇ ਪਾਸੇ ਮੈਂ ਲੱਗਾ ਮੈਂ ਠੀਕ ਹਾਂ। ਮਨਮੁਖ ਬੰਦਾ ਇਹੋ ਹੀ ਆਖਦਾ ਹੈ ਨਾ। ਤੁਸੀਂ ਆਖਦੇ ਹੋ ਕਿਸੇ ਨੂੰ ਕਿ ਬਈ ਜਪੋ, ਮਨਮੁਖ ਹੈ ਤੂੰ ਆਖੇਗਾ ਜੀ, ਇਹ ਹੋਰ ਕਿਸੇ ਨੂੰ ਸਬਕ ਦੇ ਮੈਂ ਖੂਬ ਜਾਣਦਾ, ਆਖੇਗਾ ਮੈਨੂੰ ਲੋੜ ਨਹੀਂ ਹੈ, ਤੂੰ ਹੋਰ ਕਿਸੇ ਨੂੰ ਆਖ ਜਾ ਕੇ ਮੈਂ ਖੂਬ ਜਾਣਦਾ, ਮੈਂ ਜਾਣ ਲਿਆ। ਹਾਂ ਚੰਗੀ ਗੱਲ, ਉਹਨਾਂ ਨੂੰ ਦੇਣੀਆਂ ਵੀ ਨਹੀਂ ਚਾਹੀਦੀਆਂ, ਫੋਰਸ ਵੀ ਨਹੀਂ ਕਰਨਾ ਚਾਹੀਦਾ। ਠੀਕ ਹੈ, ਵਿਅਸਤ ਨਹੀਂ ਨਾ ਕਰਦੇ ਕਮ ਸੇ ਕਮ।
ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਨੀ ਚਿਤ ਲਾਏ।
ਹਰ ਕੇ ਚਾਕਰ ਸਦਾ ਸੁਹੇਲੇ, ਜਿਹੜੇ ਹਰੀ ਦੇ ਚਾਕਰ ਬਣਦੇ ਨੇ, ਮਾਇਆ ਦੇ ਚਾਕਰ, ਵਿਡਾਣੀ ਚਾਕਰੀ ਨਹੀਂ ਕਰਦੇ, ਹਰੀ ਦੇ ਚਾਕਰ ਬਣਦੇ ਨੇ। ਉਹ ਵਿਡਾਣੀ ਚਾਕਰੀ ਪਿੱਛੇ ਨਹੀਂ ਜਾਂਦੇ, ਉਹ ਹਰੀ ਦੇ ਚਾਕਰ ਬਣਦੇ ਨੇ। ਤੂੰ ਕਹਿੰਦੇ ਨੇ ਹਰ ਕੇ ਚਾਕਰ ਸਦਾ ਸੁਹੇਲੇ, ਸੁਹੇਲੇ ਸੁਖ ਪਾਉਣ ਵਾਲੇ, ਸੁਖੀ ਬੰਦੇ, ਸੌਖੇ ਸੁਹੇਲੇ ਹੁੰਦਾ, ਸੌਖੇ ਸੁਖੀ ਰਹਿਣ ਵਾਲੇ। ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਨੀ ਚਿਤ ਲਾਏ। ਉਹ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਨੇ। ਹਾਂਜੀ,
ਜਿਸ ਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ।
ਜਿਸ ਨੂੰ ਹਰ ਜੀਓ ਕਰੇ ਕਿਰਪਾ, ਜਿਸ ਤੇ ਹਰੀ ਜੀ ਕਿਰਪਾ ਕਰਦੇ, ਸਦਾ ਹਰ ਕੇ ਗੁਣ ਗਾਏ, ਉਹ ਤੇ ਫਿਰ ਹਮੇਸ਼ਾ ਹਮੇਸ਼ਾ ਹਰੀ ਦੇ ਗੁਣ ਗਾਉਂਦਾ। ਜੇ ਤੇ ਕਿਰਪਾ ਹੋ ਜਾਏ ਨਾ, ਉਹ ਤੇ ਫਿਰ ਨਾਮ ਹੀ ਜਪਦਾ ਹੈ, ਕਹਿੰਦੇ ਨੇ ਉਹ ਤੇ ਕੇਵਲ ਨਾਮ ਹੀ ਜਪਦਾ ਹੈ, ਉਹ ਤੇ ਫਿਰ ਨਾਮ ਜਪਣ ਵਿੱਚ ਹੀ ਲੱਗ ਜਾਂਦਾ ਹੈ। ਜਿਸ ਨੂੰ ਹਰ ਜੀ ਉਹ ਕਰੇ ਕਿਰਪਾ, ਤੋ ਇਹ ਕਿਰਪਾ ਦੀ ਨਿਸ਼ਾਨੀ। ਜੀ ਤੇ ਕਿਰਪਾ ਹੋ ਰਿਹਾ, ਉਹ ਨਾਮ ਜਪਣ ਲੱਗਦਾ ਹੈ, ਘਰ ਵਾਲੇ ਕਹਿੰਦੇ ਨੇ ਕੰਮਾ ਹੋ ਗਿਆ, ਨਿਕੰਮਾ ਹੋ ਗਿਆ।
ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖੀ ਆਪ ਬੁਝਾਏ।
ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖੀ ਆਪ ਬੁਝਾਏ। ਨਾਨਕ ਨਾਮ ਰਤਨ, ਨਾਮ ਪਾ ਕੇ ਕੋਈ ਰਤਨ ਹੋ ਜਾਂਦਾ ਹੈ। ਰਤਨ ਕਿਸ ਨੂੰ ਕਹਿੰਦੇ ਨੇ? ਵਡਮੁੱਲਾ ਹੋ ਜਾਂਦਾ ਹੈ। ਨਾਮ ਆਪ ਰਤਨ ਹੈ, ਨਾਮ ਪਾਉਣ ਵਾਲਾ ਰਤਨ ਹੋ ਜਾਂਦਾ ਹੈ, ਵਡਮੁੱਲਾ ਹੋ ਜਾਂਦਾ ਹੈ। ਨਾਨਕ ਨਾਮ ਰਤਨ ਜਗ ਲਾਹਾ, ਜਗ ਵਿੱਚ ਲਾਹਾ ਕੀ ਹੈ? ਨਾਮ ਰਤਨ ਇਹ ਪਾ ਲੈਣਾ, ਇਹੀ ਹੈ ਜਗ ਵਿੱਚ ਲਾਹਾ ਖੱਟਣਾ। ਨਾਮ ਰਤਨ ਹੈ ਜੀ, ਨਹੀਂ ਨਾਨਕ ਨਾਮ ਰਤਨ ਜਗ ਲਾਹਾ। ਹਾਂਜੀ, ਜਗ ਗੱਗੇ ਨੂੰ ਸਿਆਰੀ, ਜਗ ਵਿੱਚ ਲਾਹਾ, ਜਗ ਵਿੱਚ ਲਾਹਾ ਕੀ ਹੈ? ਨਾਮ ਰਤਨ ਪਾ ਲੈਣਾ, ਇਹੀ ਹੈ ਲਾਹਾ ਖੱਟਣਾ ਜਗ ਵਿੱਚ। ਗੁਰਮੁਖੀ ਆਪ ਬੁਝਾਏ, ਖੁਦ ਪਰਮਾਤਮਾ ਆਪ ਕੀ ਹੈ? ਪਰਮਾਤਮਾ ਗੁਰਮੁਖੀ ਗੁਰੂ ਦੀ ਸਿੱਖਿਆ ਦੁਆਰਾ ਬੁਝਾਏ ਸਮਝਾ ਦਿੰਦਾ ਹੈ, ਸੋਝੀ ਦਿੰਦਾ ਹੈ। ਕਾਹਦੀ? ਨਾਮ ਰਤਨ ਦੀ। ਨਹੀਂ ਤੇ ਨਾਮ ਕਿੱਥੇ ਰਤਨ ਦਿਸਦਾ? ਨਾਮ ਥੋੜੇ ਰਤਨ ਦਿਸਦਾ, ਥੋੜਿਆ ਨਹੀਂ ਦਿਸਦਾ ਇਹਨਾਂ ਨਾਮ ਰਤਨ, ਸਾਰਿਆਂ ਨੂੰ ਥੋੜਾ ਦਿਸਦਾ। ਤੂੰ ਕਹਿੰਦੇ ਨੇ ਜਿਸ ਤੇ ਕਿਰਪਾ ਹੁੰਦੀ ਹੈ ਨਾ, ਫਿਰ ਉਸ ਨੂੰ ਨਾਮ ਰਤਨ ਦਿਸਣ ਲੱਗ ਪੈਂਦਾ, ਫਿਰ ਤੇ ਉਹ ਜਗ ਵਿਚ ਇਹ ਨਾਮ ਰਤਨ ਦਾ ਇਲਾਹਾ ਖੱਟਦਾ। ਹਾਂਜੀ, ਤੋ ਦੇਖਿਆ ਕਿੱਡਾ ਖੂਬਸੂਰਤ ਇਹ ਰਿਹਾ ਸ਼ਬਦ, ਬਹੁਤ ਸੋਹਣਾ। ਕਿਵੇਂ ਸਤ ਇਹ ਡੁੱਕ ਗਿਆ ਹੈ ਹਰ ਇੱਕ ਚੀਜ਼, ਤੁਸੀਂ ਜ਼ਰਾ ਗਹਿਰਾਈ ਨਾਲ ਸੋਚੋ ਤੇ ਡੁੱਕ ਜਾਂਦੀ ਕਈ ਵਾਰੀ। ਘਰ ਦੀ ਨੌਕਰੀ ਠੀਕ ਹੈ ਨਾ? ਅੱਛਾ, ਇਹ ਉਹੀ ਗੱਲ ਹੈ। ਹਾਂਜੀ ਹਾਂਜੀ, ਉਹੀ। ਅੱਛਾ, ਹਾਂਜੀ।
ਰਾਗ ਗੌੜੀ ਚੰਦ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰਾ ਮਨ ਮਨ ਬੈਰਾਗ ਭਇਆ ਜੀਓ, ਕਿਉਂ ਦੇਖਾਂ ਪ੍ਰਭ ਦਾਤੇ, ਮੇਰੇ ਮੀਤ ਸਖਾ ਹਰ ਜੀਓ, ਪੁਰਖ ਵਿਦਾਤੇ ਪੁਰਖੋ ਵਿਦਾਤਾ ਏਕ ਸਰੀਧਰ, ਕਿਉਂ ਮਿਲੇ ਉਹ ਤੁਝੇ ਉਡੀਣੀਆਂ,
ਕਿਉਂ ਮਿਲੇ
ਕਿਉਂ ਮਿਲੇ ਤੁਝੇ ਉਡੀਣੀਆਂ, ਕਰ ਕਰੇ
ਆਹੇ ਦੇ ਥੱਲੇ ਅੰਕੜ ਤਾਂ ਨਹੀਂਗਾ ਕਿ ਹੈਗਾ
ਹੈਗਾ ਜੀ
ਮੇਰੇ ਚ ਹੈ ਨਹੀਂ। ਤੁਹਾਡੇ ਵਿਚ ਹੈ ਮਿਲੋਂ ਦੇ ਆਹੇ ਦੇ ਥੱਲੇ ਅੰਕੜ?
ਨਹੀਂ ਨਹੀਂ
ਨਹੀਂ, ਮੈਂ ਉਹੀ ਤੇ ਪੁੱਛ ਰਿਹਾ।
ਸੋਰੀ, ਨਹੀਂ ਮਿਲਿਆ ਮਿਲਿਆ ਥੱਲੇ ਮਿਲਿਆ ਤੁਝੇ ਉਡੀਣੀਆਂ।
ਹਾਂ ਮਿਲਿਆ, ਫਿਰ ਮਿਲੋ ਨੀ ਨਾ, ਠੀਕ ਹੈ।
ਕਿਉਂ ਮਿਲਿਆ ਤੁਝੇ ਉਡੀਣੀਆਂ,
ਹਾਂਜੀ,
ਕਰ ਕਰੇ ਸੇਵਾ ਸੀਸ ਚਰਣੀ, ਮਨ ਆਸ ਦਰਸ ਨਿਮਾਣੀਆਂ, ਸਾਸ ਆਸ ਨਾ ਘਰੀ ਵਿਸਰੈ, ਪਲ ਮੂਰਤ ਦਿਨ ਰਾਤੇ, ਨਾਨਕ ਸਾਰੰਗ ਜਿਉ ਪਿਆਸੇ, ਕਿਉਂ ਮਿਲਿਆ ਪ੍ਰਭ ਦਾਤੇ, ਇਕ ਬਿਨੋ ਕਰੋ ਜਿਉ ਸੁਣ ਕੰਤ ਪਿਆਰੇ, ਮੇਰਾ ਮਨ ਤਨ ਮੋਹ ਲਿਆ ਜਿਉ, ਦੇਖ ਚਲਤ ਤੁਮਾਰੇ ਚਲਤਾ ਤੁਮਾਰੇ, ਦੇਖ ਮੋਹੀ ਉਦਾਸ ਧਨ ਕਿਉਂ ਧੀਰੀਏ, ਗੁਣਵੰਤ ਨਾ
ਧੀਰੇ
ਧੀਰੇ
ਧੀਰੇ,
ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉਂ ਧੀਰੇ, ਗੁਣਵੰਤ ਨਾ ਦਿਆਲ ਬਾਲਾ ਸਰਬ ਗੁਣ ਭਰਪੂਰੇ, ਫਿਰ ਦੋਸ ਨਾਹੀ ਸੁਖੋ ਦਾਤੇ
ਸੁਖੈ
ਸੁਖੈ ਦਾਤੇ, ਓ ਵਿਛੜੀ ਬੁਰਿਆਰੀ
ਬੁਰਿਆਰੇ,
ਬਿਨਵੰਤ ਨਾਨਕ ਦਇਆ ਧਾਰੋ, ਕਰ ਆਵੋ ਨਾ ਪਿਆਰੇ।
ਚਲੋ ਇੰਨਾ ਦੇਖ ਲਈਏ ਪਹਿਲਾਂ।
ਮੇਰੇ ਮਨ ਬੈਰਾਗ ਭਇਆ ਜਿਉ, ਕਿਉਂ ਦੇਖਾਂ ਪ੍ਰਭ ਦਾਤੇ,
ਮੇਰੇ ਮਨ ਬੈਰਾਗ ਭਇਆ ਜਿਉ, ਕਿਉਂ ਦੇਖਾਂ ਪ੍ਰਭ ਦਾਤੇ। ਵੈਰਾਗ ਉਂਝ ਤੇ ਆਖੀ ਦਾ ਹੈ, ਵੈਰਾਗ ਦਾ ਅਰਥ ਹੁੰਦਾ ਤੜਪ, ਵੈਰਾਗ ਮਿਲਾਪ ਲਈ ਤਾਂਗ ਤੜਪ, ਇਸ ਨੂੰ ਆਖੀ ਦਾ ਵੈਰਾਗ। ਤੇ ਇਉਂ ਜੋ ਕਹਿ ਲਓ ਕਿ ਮਿਲਣ ਲਈ ਉਤਾਵਲਾ, ਪ੍ਰਭੂ ਮਿਲਾਪ ਲਈ ਕਾਲੀ, ਪ੍ਰਭੂ ਮਿਲਾਪ ਲਈ ਉਤਾਵਲਾਪਣ, ਇਸ ਨੂੰ ਤੁਸੀਂ ਆਖ ਲਓ ਬੈਰਾਗ। ਮੇਰੇ ਮਨ ਬੈਰਾਗ ਪਿਆ ਜੀਓ, ਕਿਉਂ ਦੇਖਾਂ ਪ੍ਰਭ ਦਾਤੇ, ਭਾਵ ਮੇਰੇ ਮਨ ਵਿਚ ਤਾਂਗ ਉੱਠੀਏ, ਤੜਪ ਉੱਠੀਏ ਪ੍ਰਭੂ ਨੂੰ ਮਿਲਣ ਦੀ, ਛੇਤੀ ਮਿਲਣ ਦੀ। ਮੇਰੇ ਮਨ ਬੈਰਾਗ ਪਿਆ ਜੀਓ, ਕਿਉਂ ਦੇਖਾਂ ਪ੍ਰਭ ਦਾਤੇ, ਕਿਉਂ ਦੇਖਾਂ ਕਿਵੇਂ ਦੇਖਾਂ, ਕਿਵੇਂ ਛੇਤੀ ਵੇਖਾਂ, ਕਿਵੇਂ ਛੇਤੀ ਦਰਸ਼ਨ ਪਾਵਾਂ। ਭਾਵ ਕੀ ਹੈ? ਤੜਪ ਜਾ ਗਈ ਹੈ ਪ੍ਰਭੂ ਮਿਲਾਪ ਦੀ, ਤੇ ਕਾਲੀ ਬਣ ਗਈ ਹੈ ਕਿਵੇਂ ਛੇਤੀ ਦਰਸ਼ਨ ਹੋ ਜਾਏ। ਹੈਂ, ਕਿਉਂ ਦੇਖਾਂ? ਨਹੀਂ, ਕਿਉਂ ਕਦੋਂ ਨਹੀਂ, ਕਿਉਂ ਕਿਵੇਂ ਕਿਵੇਂ ਇਹ ਮਿਲਾਪ ਹੋਵੇ,
ਜਲਦੀ ਮਿਲਾਪ।
ਕਿਉਂ ਦੇਖਾਂ, ਕਿਵੇਂ ਵੇਖਾਂ ਪ੍ਰਭ ਦਾਤੇ, ਕਿਵੇਂ ਛੇਤੀ ਵੇਖਾਂ ਪ੍ਰਭੂ ਜੀ ਪ੍ਰਭੂ ਦਾਤੇ। ਕਹਿੰਦੇ ਨੇ ਮੇਰਾ ਮਨ ਬੈਰਾਗ ਪਿਆ ਜੀਓ, ਕਿਉਂ ਦੇਖਾਂ ਪ੍ਰਭ ਦਾਤੇ, ਕਿਉਂ ਕਿਵੇਂ ਛੇਤੀ ਵੇਖਾਂ ਕਹਿੰਦੇ ਨੇ ਤੜਪ ਜਾ ਗਈ ਹੈ, ਤੰਗ ਜਾ ਗਈ ਹੈ ਮਿਲਾਪ ਦੀ, ਪ੍ਰਭੂ ਮਿਲਾਪ ਦੀ ਕਾਲੀ ਪੈ ਗਈ ਹੈ, ਉਤਾਵਲਾ ਮਿਲਾਪ ਲਈ, ਤਾਂ ਕਿਵੇਂ ਛੇਤੀ ਦਰਸ਼ਨ ਹੋ ਜਾਏ, ਕਿਵੇਂ ਝਟਪਟ ਦਰਸ਼ਨ ਹੋ ਜਾਏ, ਕਿਵੇਂ ਕਾਲੀ ਨਾਲ, ਕਿਉਂਕਿ ਬੈਰਾਗ ਤੜਪ ਜਾ ਗਈ ਹੈ ਤਾਂ ਫਿਰ ਉਡੀਕਿਆ ਨਹੀਂ ਜਾਂਦਾ। ਹਾਂਜੀ, ਤੋ ਮੇਰੇ ਮਨ ਬੈਰਾਗ ਪਿਆ ਜੀ, ਉਹ ਕਿਉਂ ਦੇਖਾਂ ਪ੍ਰਭ ਦਾ ਤੇ, ਕਿਵੇਂ ਚਟਾਪਟ ਉਸਦੇ ਦਰਸ਼ਨ ਹੋ ਜਾਣ, ਕਿਵੇਂ ਛੇਤੀ ਦਰਸ਼ਨ ਹੋ ਜਾਣ, ਕਿਵੇਂ ਕਾਲੀ ਦਰਸ਼ਨ ਹੋ ਜਾਣ। ਹਾਂਜੀ,
ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਦਾਤੇ,
ਮੇਰੇ ਮੀਤ ਸਖਾ ਹਰੀ ਜੀਓ ਗੁਰਪੁਰਖ ਵਿਦਾਤੇ। ਸਾਰੀ ਤੁਕ ਵਿਚ ਐਡਰੈਸ ਕੀਤਾ ਹੈ, ਜਿਵੇਂ ਹੇ ਮੇਰੇ ਮਿੱਤਰ, ਮੇਰੇ ਮੀਤ, ਮੇਰੇ ਮੀਤ ਤੋਂ ਭਾਵ ਕੀ ਹੈ ਮਿੱਤਰ, ਤੋਂ ਹਰ ਇਕ ਪਿੱਛੋਂ ਕੌਮਾਂ ਹੀ ਆਏਗਾ, ਮੇਰੇ ਮੀਤ ਕੌਮਾਂ, ਸਖਾ ਕੌਮਾਂ, ਹਰੀ ਜੀਓ ਕੌਮਾਂ, ਗੁਰ ਕੌਮਾਂ, ਪੁਰਖ ਕੌਮਾਂ, ਵਿਧਾਤੇ ਕੌਮਾਂ, ਇਹ ਸਾਰੇ ਜਿਵੇਂ ਐਡਰੈਸ ਕੀਤੇ ਨੇ, ਸੰਬੋਧਨ ਕਰ ਰਹੇ ਹੋ, ਤੋ ਮੇਰੇ ਮੀਤ ਹੇ ਮੇਰੇ ਮਿੱਤਰ, ਐਡਰੈਸ ਵੀ ਕਿਹਨੂੰ ਕੀਤਾ ਪ੍ਰਭੂ ਜੀ, ਹੇ ਮੇਰੇ ਮਿੱਤਰ ਪ੍ਰਭੂ, ਸਖਾ, ਸਖਾ ਦਾ ਮਤਲਬ ਕੀ ਹੁੰਦਾ ਸਾਥੀ, ਜਿਵੇਂ ਜਿੰਨੀਆਂ ਸਖੀਆਂ ਨੇ, ਅਸੀਂ ਦੋਸਤ ਹਾਂ, ਅਸੀਂ ਸਖੇ ਹਾਂ, ਉਹ ਆਪਸ ਵਿਚ ਸਖੀਆਂ ਸੀ, ਉਹ ਕ੍ਰਿਸ਼ਨ ਜੀ ਦੀਆਂ ਥੋੜੋ ਸਖੀਆਂ ਸੀ, ਹੱਦ ਹੋ ਗਈ ਅਜੀਤ ਸਿੰਘ, ਕ੍ਰਿਸ਼ਨ ਜੀ ਦੀਆਂ ਕਿਵੇਂ ਸਖੀਆਂ ਹੋਈਆਂ, ਉਹ ਤੇ ਆਪਸ ਵਿਚ ਸਖੀਆਂ ਸੀ ਨਾ, ਉਹ ਸਾਰੀਆਂ ਸਹੇਲਣਾਂ ਜੋ ਉਸ ਨਾਲ ਪਿਆਰ ਕਰਦੀਆਂ ਸਨ ਤੇ ਉਹਨਾਂ ਨੂੰ ਸਖੀਆਂ ਆਖ ਦਿੱਤਾ, ਤੋ ਸਖੀਆਂ ਦਾ ਇਸ਼ਾਰਾ ਉਹਨਾਂ ਸਾਰੀਆਂ ਔਰਤਾਂ ਵੱਲ ਹੈ ਨਾ, ਸਾਰੀਆਂ ਭੈਣਾਂ ਵੱਲ ਜਾਂ ਦੋਸਤਾਂ ਵੱਲ, ਸਾਰੀਆਂ ਸਾਥਣਾਂ ਵੱਲ। ਨਹੀਂ ਉਹ ਤੇ ਠੀਕ ਨਹੀਂ ਬੈਠਣਾ, ਮੈਂ ਸਖਾ ਤੇ ਸਖੀ ਤੁਹਾਨੂੰ ਦੱਸ ਰਿਹਾ ਕਿ ਫਰਕ ਕੀ ਹੈ ਸਖਾ ਤੇ ਸਖੀ, ਇੱਕ ਔਰਤ ਦੀ ਸਹੇਲੀ ਹੈ ਸਖੀ, ਉਹ ਦੋਨੇ ਆਪਸ ਵਿਚ ਸਖੀਆਂ ਨੇ, ਤੁਸੀਂ ਦੋ ਦੋਸਤ ਹੋ, ਸਖੇ ਹੋ, ਸਖਾ ਇੱਕ ਦੂਜੇ ਦੇ ਸਖਾ, ਮਿੱਤਰ ਦੋਸਤ,
ਤੁਸੀਂ ਸੁਣਨਾ ਸੁਣ,
ਮੇਰੇ ਮੀਤ ਸਖਾ ਹਰ ਜੀਓ, ਹਰੀ ਜੀਓ, ਹਰ ਜੀਓ ਤੋਂ ਭਾਵ ਹਰੀ ਜੀਓ, ਗੁਰ ਹੈ ਮੇਰੇ ਗੁਰੂ, ਵਿੱਚ ਗੁਰੂ ਨੂੰ ਵੀ ਸੰਬੋਧਨ ਹੈ, ਪੁਰਖ, ਪੁਰਖ ਕਿਸ ਨੂੰ ਆਖੀਦਾ, ਉਹ ਪਰਮਾਤਮਾ ਜੋ ਹਰ ਇੱਕ ਵਿਚ ਵਸਿਆ, ਤੋ ਪੁਰਖ ਵੀ ਪਰਮਾਤਮਾ ਲਈ ਹੈ, ਹੇ ਪੁਰਖ ਜੀਓ ਭਾਵ ਹੇ ਘੱਟ ਘੱਟ ਵਾਸੀ ਪ੍ਰਭੂ ਜੀਓ, ਤੋ ਜਦੋਂ ਪੁਰਖ ਕਿਹਾ ਨਾ ਤੋ ਉਹਦਾ ਅਰਥ ਕੀ ਨਿਕਲਿਆ, ਘੱਟ ਘੱਟ ਵਾਸੀ ਪ੍ਰਭੂ ਜੀਓ, ਵਿਧਾਤੇ, ਵਿਧਾਤੇ ਕਿਸ ਨੂੰ ਆਖੀਦਾ, ਵਿਧਾਤਾ ਪੈਦਾ ਕਰਨ ਵਾਲਾ, ਸਿਰਜਣਹਾਰ ਨੂੰ ਆਖੀਦਾ ਵਿਧਾਤਾ, ਵਿਧਾਤਾ ਦਾ ਮਤਲਬ ਕੀ ਹੁੰਦਾ, ਪੈਦਾ ਕਰਨ, ਸਿਰਜਣਾ ਕਰਨ ਵਾਲਾ, ਜਿਹੜਾ ਸਿਰਜਣਹਾਰ ਹੈ ਉਸਨੂੰ ਆਖੀਦਾ ਵਿਧਾਤਾ, ਪੈਦਾ ਕਰਨ ਵਾਲਾ, ਸਿਰਜਣਾ ਕਰਨ ਵਾਲਾ, ਤੇ ਸਾਰੇ ਸੰਬੋਧਨ ਨੇ ਐਡਰੈਸ ਕੀਤਾ ਹੈ ਜਿਵੇਂ। ਹਾਂਜੀ ਹਾਂਜੀ, ਗੁਰੂ ਤੇ ਪ੍ਰਭੂ ਇੱਕੋ ਹੀ ਚੀਜ਼ ਹੈ, ਕੋਈ ਭੇਦ ਨਹੀਂ ਰਹਿੰਦਾ। ਹਾਂਜੀ, ਗੁਰੂ ਅਸਲ ਚ ਕੀ ਹੈ, ਜਿਸ ਤੋਂ ਕੁਝ ਸਿੱਖਿਆ ਪਾਈ ਹੁੰਦੀ ਹੈ, ਉਹ ਤੁਹਾਡਾ ਗੁਰੂ ਹੈ। ਤੋ ਸਾਰਾ ਚਾਨਣਾ ਉਸੇ ਕਰਕੇ ਅੰਦਰ, ਉਸੇ ਦੀ ਸਿੱਖਿਆ ਅੰਦਰ ਵਰਤ ਰਹੀ ਹੈ, ਤੋ ਗੁਰੂ ਅਸਲ ਚ ਗੁਰੂ, ਜਦੋਂ ਐਨਾਲਾਈਜ਼ ਕਰੀਏ ਨਾ ਵਰਡ, ਉਹਨੂੰ ਐਨਾਲਾਈਜ਼ ਵੀ ਸੰਸਕ੍ਰਿਤ ਚ ਇਸ ਤਰ੍ਹਾਂ ਕੀਤਾ, ਗੁਰੂ ਤੇ ਰੂਹ, ਪ੍ਰਭੂ ਕਹਿੰਦੇ ਨੇ ਹਨੇਰੇ ਨੂੰ ਰੂਹ ਜਾਣਨਾ, ਹਨੇਰੇ ਚ ਚਾਨਣਾ ਪੈਦਾ ਕਰਨ ਵਾਲਾ, ਹਨੇਰੇ ਚ ਪ੍ਰਕਾਸ਼ ਕਰਨ ਵਾਲਾ ਉਹ ਗੁਰੂ ਹੈ। ਮੇਰੇ ਮੀਤ ਸਖਾ ਹਰ ਜੀਓ ਗੁਰ ਪੁਰਖ ਵਿਦਾਤੇ,
ਪੁਰਖੋ ਵਿਦਾਤਾ ਏਕ ਸਰੀਧਰ ਕਿਉਂ ਮਿਲਾ ਤੁਝੇ ਉਡੀਨੀਆ।
ਫਿਰ ਸੰਬੋਧਨ ਨੇ ਪੁਰਖੋ ਆਪਾਂ ਕਹਿ ਦਿੰਦੇ ਹਾਂ ਮਹਾਂਪੁਰਖੋ, ਇਵੇਂ ਪੁਰਖੋ ਹੇ ਘੱਟ ਘੱਟ ਚ ਵਸਣ ਵਾਲਿਓ ਪੁਰਖੋ, ਕਿਉਂਕਿ ਪੁਰਖ ਦਾ ਮਤਲਬ ਹੈ ਘੱਟ ਘੱਟ ਚ ਵਸਣਾ। ਹੇ ਘੱਟ ਘੱਟ ਵਾਸੀਓ, ਹੇ ਘੱਟ ਘੱਟ ਚ ਵਸਣ ਵਾਲਿਓ ਪੁਰਖੋ। ਵਿਦਾਤਾ ਫਿਰ ਆਖਿਆ ਵਿਦਾਤਾ, ਹੇ ਸਿਰਜਣਹਾਰ ਏਕ ਸ੍ਰੀਧਰ, ਏਕ ਸ੍ਰੀਧਰ, ਏਕ ਪਹਿਲਾਂ ਵਿੱਚੋਂ ਕੱਢ ਦਿਓ, ਸ੍ਰੀਧਰ ਲਓ ਪਹਿਲਾਂ, ਫਿਰ ਏਕ ਦੱਸਦੇ ਹਾਂ ਕੀ ਮਤਲਬ ਹੈ ਇਸਦਾ। ਸ੍ਰੀਧਰ ਕੀ ਇਸ ਨੂੰ ਵੀ ਦੱਸਾਂ। ਸ੍ਰੀਧਰ ਕਹਿੰਦੇ ਨੇ ਮਾਇਆ ਦੇ ਪਤੀ, ਮਾਇਆ ਦਾ ਪਤੀ ਸ੍ਰੀਧਰ। ਸ੍ਰੀ ਲਫ਼ਜ਼ ਹੈ ਲਕਸ਼ਮੀ ਲਈ, ਸ੍ਰੀ ਸੰਸਕ੍ਰਿਤ ਵਿੱਚ ਸ੍ਰੀ ਕਹਿੰਦੇ ਨੇ ਲਕਸ਼ਮੀ ਨੂੰ, ਮਾਇਆ ਲਕਸ਼ਮੀ ਤੇ ਧਰ ਪਤੀ, ਸ੍ਰੀ ਧਰ ਲਕਸ਼ਮੀ ਦਾ ਪਤੀ, ਮਾਇਆ ਦਾ ਪਤੀ ਤੇ ਸਾਰੀ ਮਾਇਆ ਦਾ ਪਤੀ ਹੈ ਪਰਮੇਸ਼ਰ। ਤੋ ਸ੍ਰੀ ਧਰ ਲਫ਼ਜ਼ ਆਉਂਦਾ ਹੈ ਪਰਮੇਸ਼ਰ ਲਈ, ਸ੍ਰੀ ਧਰ ਲਫ਼ਜ਼ ਕਿਹਦੇ ਲਈ ਆਉਂਦਾ ਹੈ ਪਰਮੇਸ਼ਰ ਲਈ ਵਰਤਿਆ ਜਾਂਦਾ, ਪਰਮੇਸ਼ਰ ਲਈ। ਪਰਮੇਸ਼ਰ ਹੀ ਸਾਡਾ ਵੀ ਪਤੀ ਹੈ ਤੇ ਮਾਇਆ ਦਾ ਵੀ ਪਤੀ ਹੈ, ਸਾਨੂੰ ਵੀ ਬਣਾਇਆ ਤੇ ਮਾਇਆ ਵੀ ਉਹਦੀ ਬਣਾਈ ਹੈ। ਸ੍ਰੀ ਧਰ, ਸ੍ਰੀ ਮਾਇਆ ਧਰ ਪਤੀ, ਸ੍ਰੀ ਧਰ ਮਾਇਆ ਦਾ ਪਤੀ, ਲਕਸ਼ਮੀ ਦਾ ਪਤੀ। ਡਿਪੈਂਡ ਕਰਦੇ ਹਾਂ ਤੁਸੀਂ ਕਿਸ ਤਰ੍ਹਾਂ ਉਸਨੂੰ ਯੂਜ਼ ਕਰਦੇ ਹੋ। ਨਹੀਂ ਸ਼੍ਰੀ ਉਂਝ ਸਨਮਾਨ ਲਈ ਵੀ ਸ਼੍ਰੀ ਆਖੀਦਾ ਕਿਸੇ ਨੂੰ, ਸ਼੍ਰੀ ਦੇ ਕਈ ਅਰਥ ਹੁੰਦੇ ਨੇ। ਤੇ ਹੁਣ ਜੇ ਆਖੀਏ ਸ਼੍ਰੀ ਗੁਰੂ, ਸ਼੍ਰੀ ਗੁਰੂ ਮਹਾਰਾਜ, ਤੋ ਸ਼੍ਰੀ ਉੱਥੇ ਸਨਮਾਨਿਤ ਲਫ਼ਜ਼ ਹੈ, ਉੱਥੇ ਮਾਇਆ ਨਹੀਂ, ਉੱਥੇ ਸ਼੍ਰੀ ਸਨਮਾਨ ਲਈ ਵੱਖਰੇ ਵੱਖਰੇ ਮੀਨਿੰਗ ਨੇ। ਇੱਕ ਲਫ਼ਜ਼ ਦੇ ਕਈ ਕਈ ਮੀਨਿੰਗ ਹੁੰਦੇ ਨੇ, ਤੋ ਉਹਨਾਂ ਚੋਂ ਇੱਕ ਮੀਨਿੰਗ ਹੈ ਸ਼੍ਰੀ ਦਾ ਲਕਸ਼ਣ। ਤੋ ਹੁਣ ਆਖਿਆ ਕਿ ਇੱਥੇ
ਏਕ ਸ਼੍ਰੀਧਰ,
ਏਕ ਸ਼੍ਰੀਧਰ, ਏਕ ਇੱਕੋ ਸਾਂਝਾ, ਉਹ ਪ੍ਰਭੂ ਮਾਇਆ ਦਾ ਵੀ ਪਤੀ ਏ ਤੇ ਸਾਰੀ ਸਿਰਜਣਾ ਦਾ ਵੀ ਪਤੀ ਏ। ਵਿਦਾਤਾ ਕੀ ਏ ਸਿਰਜਣਹਾਰ, ਤੋ ਸਾਰੀ ਸਿਰਜਣਾ ਦਾ ਵੀ ਉਹੀ ਪਤੀ ਏ, ਇੱਕ ਸਾਂਝਾ ਪਤੀ, ਸਾਰਿਆਂ ਦਾ ਇੱਕ ਸਾਂਝਾ ਪਤੀ। ਤੋ ਹੇ ਅਕਾਲ ਪੁਰਖ ਸਾਂਝੇ ਪਤੀ, ਸਭਨਾ ਦੇ ਸਾਂਝੇ ਪਤੀ, ਕੀ ਮਾਇਆ ਦੇ ਕੀ ਜੀਵਾਂ ਦੇ ਸਾਂਝੇ ਪਤੀ, ਕਿਉਂ ਮਿਲਾਂ ਤੁਝੇ ਉਡੀਨੀਆਂ। ਹੁਣ ਤੱਕ ਉਹ ਵੀ ਸੰਬੋਧਨ ਹੀ ਸੀ ਤੇ ਅੱਗੋਂ ਐਡਰੈਸ ਆਇਆ ਕਿ ਕਿਉਂ ਮਿਲਾਂ ਤੁਝੇ ਉਡੀਨੀਆਂ, ਗੱਲ ਜੋ ਕਹਿਣੀ ਸੀ ਹੁਣ ਕਹੀ ਹੈ। ਕਿਉਂ ਮਿਲਾਂ, ਕਿਵੇਂ ਤੈਨੂੰ ਮਿਲਿਆ ਜਾਏ, ਕਿਉਂ ਮਿਲਾਂ ਤੁਝੇ ਉਡੀਨੀਆਂ, ਮੈਂ ਤੇਰੀ ਉਡੀਕ ਵਿਚ ਬੇਚੈਨ ਆ, ਉਡੀਨੀ ਆ, ਉਡੀਕ ਵਿਚ ਬੇਚੈਨ ਹੋਣਾ। ਉਡੀਨੀਆਂ ਦਾ ਕੀ ਮਤਲਬ ਹੁੰਦਾ ਹੈ, ਉਡੀਕ ਤੋਂ ਉਡੀਨੀ ਆ, ਮੈਂ ਤੇਰੀ ਉਡੀਕ ਕਰ ਰਹੀ ਆ, ਮੈਂ ਤੇਰੀ ਉਡੀਕ ਵਿਚ ਬੇਚੈਨ ਆ। ਉਡੀਨੀ ਆ, ਉਡੀਕ ਕਰ ਰਹੀ ਆ, ਉਡੀਕ ਵਿਚ ਬੇਚੈਨ ਆ। ਕਿਉਂ ਮਿਲੈ ਤੁਝੈ ਉਡੀਣੀ ਆ। ਹਾਂਜੀ,
ਕਰ ਕਰੈ ਸੇਵਾ ਸੀਸ ਚਰਨੀ ਮਨ ਆਸ ਦਰਸ ਨਿਵਾਣੀ ਆ।
ਫਿਰ ਜਵਾਬ ਦਿੰਦੇ ਨੇ ਸਤਿਗੁਰੂ, ਕੀ ਕਹਿੰਦੇ ਨੇ, ਕਰ ਕਰੈ ਸੇਵਾ। ਜੇ ਤੂੰ ਹੱਥਾਂ ਨਾਲ ਸੇਵਾ ਕਰੇ, ਕਰ ਹੱਥ, ਕਰ ਕਕਾਰਾ ਕਰ ਕੀ ਹੁੰਦਾ, ਹੱਥ ਚੇਤਾ ਹੈ ਨਾ, ਕਰ ਹੱਥ ਨਹੀਂ ਭੁੱਲ ਗਿਆ ਸੀ, ਕਕਾਰਾ ਕਰ ਕੀ ਹੁੰਦਾ, ਹੱਥ, ਤੇਰੇ ਹੱਥ ਕਰਨ ਸੇਵਾ, ਕਰ ਕਰੈ ਸੇਵਾ, ਹੱਥਾਂ ਨਾਲ ਤੂੰ ਸੇਵਾ ਕਰੇ, ਕਰ ਕਰੇ ਸੇਵਾ, ਹੱਥਾਂ ਨਾਲ ਤੂੰ ਸੇਵਾ ਕਰੇ।
ਸੀਸ ਚਰਨੀ,
ਸੀਸ ਚਰਨੀ, ਤੇਰਾ ਸਿਰ ਗੁਰੂ ਦੇ ਚਰਨਾਂ ਤੇ ਹੋਵੇ, ਭਾਵ ਸਿਰ ਗੁਰੂ ਦੇ ਚਰਨਾਂ ਤੇ ਰੱਖ ਦੇਣ ਦਾ ਭਾਵ ਕੀ ਹੈ, ਸਮਝਣ ਜੋਗੀ ਗੱਲ। ਕਈ ਕਹਿ ਦਿੰਦੇ ਨੇ ਜੀ ਸਤਿਕਾਰ ਕਰ ਰਹੇ ਆ, ਠੀਕ ਹੈ, ਸਤਿਕਾਰ ਤਾਂ ਹੈ,
ਲੇਕਿਨ ਗੁਰੂ ਵਿੱਚ ਫੁੱਲ ਫੇਥ,
ਸਿਰ ਚਰਨਾਂ ਤੇ ਰੱਖਣ ਦਾ ਡੀਪ ਮੀਨਿੰਗ ਹੈ ਆਪਣੀ ਮਤ ਛੱਡ ਦੇਣੀ। ਤੂੰ ਇਹਦੀ ਮਨ, ਸਿਰ ਰੱਖਣ ਦਾ ਮਤਲਬ ਕੀ ਹੁੰਦਾ, ਸਿਰ ਰੱਖ ਦਿੱਤਾ, ਇਹੀ ਤੇ ਹੈ ਆਲਾ ਜਿੱਥੇ ਸਭ ਕੁਝ ਸੋਚੀਦਾ ਹੈ, ਦਿਮਾਗ, ਇੱਥੇ ਤੇ ਸਭ ਕੁਝ ਵਿਚਾਰ ਉੱਠਦੇ ਨੇ, ਇੱਥੇ ਹੀ ਮਤ ਉੱਠਦੀ ਹੈ ਬੰਦੇ ਦੀ, ਤੇ ਮਤ ਇੱਥੇ ਰੱਖ ਦਿੱਤੀ ਹੈ ਗੁਰੂ ਦੇ ਚਰਨਾਂ ਚ, ਇਹ ਛੱਡ ਦਿੱਤੀ ਹੈ, ਤੋ ਭਾਵ ਕਿ ਆਪਣੀ ਮਤ ਛੱਡ ਦਿੱਤੀ ਹੈ ਗੁਰੂ ਦੇ ਚਰਨਾਂ ਵਿਚ, ਤੋ ਗੁਰੂ ਦੀ ਮਤ ਲੈਣੀ ਹੈ। ਸੀਸ ਚਰਨਾਂ ਤੇ ਨਿਵਾਉਣ ਦਾ ਅਰਥ ਹੀ ਇਹੀ ਹੁੰਦਾ ਸੀ ਕਿ ਹੇ ਗੁਰੂ, ਅੱਜ ਤੋਂ ਆਪਣੀ ਮਤ ਤੇਰੇ ਕੋਲ ਛੱਡਣ ਆਇਆ ਤੇ ਤੇਰੀ ਮਤ ਲੈਣ ਆਇਆ। ਹੈ ਤੇ ਨਿਮਰਤਾ ਹੀ, ਕਿਉਂਕਿ ਜਿਹੜਾ ਨਿਮਰਤਾਵਾਨ ਹੋਏਗਾ ਉਹੀ ਮਤ ਛੱਡੇਗਾ ਤੇ ਲਏਗਾ ਦੂਸਰੇ ਦੀ, ਹੰਕਾਰੀ ਥੋੜੋ ਆਏਗਾ, ਉਹ ਤੇ ਕਹੇਗਾ ਮੇਰੀ ਮਤ ਠੀਕ ਹੈ। ਅਸਲ ਚ ਗੁਰ ਚਰਨੀ ਸੀਸ ਨਿਵਾਉਣ ਦਾ ਮਤਲਬ ਹੀ, ਮਸਤਕ ਨਿਵਾਉਣ ਦਾ ਬਾਰ ਬਾਰ ਮਤਲਬ ਹੀ ਇਹ ਹੁੰਦਾ ਹੈ ਕਿ ਬਾਰ ਬਾਰ ਆਪਣੇ ਆਪ ਨੂੰ ਚੇਤੇ ਕਰਾਏ, ਬੰਦਾ ਜਦੋਂ ਵੀ ਸੀਸ ਨਿਵਾਏ ਚੇਤੇ ਕਰੇ ਕਿ ਅੱਜ ਆਪਣੀ ਮਤ ਤਿਆਗਣ ਆਇਆ, ਇਹ ਗੁਰੂ ਤੇਰੀ ਮਤ ਲੈਣ ਆਇਆ। ਆਖਿਆ ਕੀ ਹੈ, ਕਰ ਕਰੈ ਸੇਵਾ ਸੀਸ ਚਰਨੀ ਮਨ ਆਸ ਦਰਸ਼ ਨਿਮਾਣੀਆ। ਮੇਰੇ ਹੱਥ ਤੇਰੀ ਸੇਵਾ ਕਰਨ, ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਭਾਵ ਮੈਂ ਤੇਰੀ ਮਤ ਲੈਣ ਲਈ ਤਿਆਰ ਹੋਵਾਂ। ਮਨ ਆਸ ਦਰਸ਼, ਮਨ ਵਿਚ ਤਾਂਘ ਹੋਵੇ ਦਰਸ਼ਨਾਂ ਦੀ, ਮਨ ਨੰਨੇ ਨੂੰ ਸਿਆਰੀ, ਮਨ ਆਸ, ਮਨ ਵਿਚ ਆਸ, ਤਾਂਘ, ਆਸ ਭਾਵ ਕੀ ਹੈ, ਤਾਂਘ, ਇੱਛਾ, ਮਨ ਚ ਤਾਂਗ ਹੋਵੇ, ਤੀਬਰ ਇੱਛਾ ਹੋਵੇ ਪ੍ਰਭੂ ਦਰਸ਼ਨਾਂ ਦੀ, ਤੇ ਨਿਮਾਣੀਆਂ, ਨਿਮੋ ਚੁਣੀ ਹੋ ਕੇ, ਨਿਤਾਣੀ ਹੋ ਕੇ, ਨਿਮਰਤਾ ਵਿਚ ਆ ਕੇ, ਨਿਮਾਣੀਆਂ, ਨਿਮਾਣੀ ਹੋ ਕੇ, ਹੰਕਾਰ ਛੱਡ ਕੇ, ਇੱਥੇ ਹੈ ਹੰਕਾਰ। ਦੇਖੋ ਹੰਕਾਰ ਉਸ ਨਾਲੋਂ ਵਸ ਵੱਖ ਦੱਸਿਆ, ਸੀਸ ਚਰਨੀ ਨਾਲੋਂ, ਨਿਮਾਣੀਆਂ ਵੱਖਰੀ ਲਿਖੀ, ਸੀਸ ਚਰਨੀ ਦਾ ਭਾਵ ਹੀ ਇਹ ਹੁੰਦਾ, ਮਤ ਆਪਣੀ ਛੱਡਣੀ ਤੇ ਜਿਹਦੇ ਮੂਹਰੇ ਸੀਸ ਨਿਵਾਈਏ ਉਹਦੀ ਮਤ ਲੈਣ। ਸੰਤਾਂ ਮੂਹਰੇ ਸੀਸ ਨਿਵਾਈਦਾ, ਮਹਾਂਪੁਰਖਾਂ ਅੱਗੇ ਨਿਵਾਈਦਾ ਕਿ ਵੀ ਅੱਜ ਤੋਂ ਤੁਹਾਡਾ ਉਪਦੇਸ਼ ਕਮਾਵਾਂਗੇ, ਤੁਸੀਂ ਜਿਵੇਂ ਆਖਦੇ ਹੋ ਕਮਾ ਕਰਾਂਗੇ। ਤੂੰ ਕਈ ਸਿਰਫ ਗੁਰੂ ਅੱਗੇ ਸੀਸ ਨਿਵਾਉਂਦੇ ਨੇ ਕਿ ਵੀ ਹੋਰ ਕਿਸੇ ਦੀ ਮਤ ਅਸੀਂ ਨਹੀਂ ਫੜਨੀ, ਗੁਰੂ ਦੀ ਮਤ ਹੀ ਫੜਾਂਗੇ, ਕਈ ਹੋਰ ਕਿਸੇ ਅੱਗੇ ਨਹੀਂ ਮੱਥਾ ਟੇਕਦੇ, ਸਿਰਫ ਗੁਰੂ ਅੱਗੇ ਹੀ ਟੇਕਦੇ ਨੇ, ਭਾਵ ਕਿ ਮਤ ਗੁਰੂ ਦੀ ਲੈਣੀ ਹੈ। ਕਰ ਕਰੈ ਸੇਵਾ ਸੀਸ ਚਰਨੀ ਮਨ ਆਸ ਦਰਸ਼ ਨਿਮਾਣੀਆ। ਹਾਂਜੀ,
ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ,
ਸਾਸ ਸਾਸ ਨਾ ਘੜੀ ਵਿਸਰੈ, ਕਿਸੇ ਘੜੀ ਨਾ ਉਹ ਭੁੱਲੇ, ਕਿਸੇ ਸਵਾਸ ਨਾਲ ਉਸਦਾ ਚੇਤਾ ਨਾ ਭੁੱਲੇ, ਪਹਿਲਾਂ ਘੜੀ ਲਓਗੇ ਫਿਰ ਸਵਾਸ। ਕਿਸੇ ਘੜੀ ਉਸਦਾ ਚੇਤਾ ਨਾ ਭੁੱਲੇ। ਹੁਣ ਬਲਕਿ ਸਾਰੇ ਨਾਲੋਂ ਵੱਡਾ ਟਾਈਮ ਦਾ ਜੋ ਵੇਰਵਾ ਦਿੱਤਾ ਨਾ ਉਹ ਪਹਿਲਾਂ ਲਓਗੇ। ਹੁਣ ਟਾਈਮ ਦੇ ਕਿਹੜੇ ਵੇਰਵੇ ਦਿੱਤੇ ਨੇ? ਸਾਸ ਸਾਸ ਦਿੱਤਾ, ਘੜੀ ਦਿੱਤਾ, ਪਲ ਦਿੱਤਾ, ਮੂਰਤ ਦਿੱਤਾ, ਦਿਨ ਔਰ ਰਾਤ ਦਿੱਤਾ। ਸਾਰੇ ਨਾਲੋਂ ਵੱਡੇ ਕਿਹੜੇ ਨੇ? ਦਿਨ ਤੇ ਰਾਤ। ਤੋ ਕਿਸੇ ਦਿਨ ਨਾ ਭੁੱਲੇ, ਨਾ ਦਿਨ ਨੇ ਭੁੱਲੇ, ਨਾ ਰਾਤ ਨੂੰ ਭੁੱਲੇ। ਤੋ ਪਹਿਲੀ ਗੱਲ ਤੇ ਇੱਥੋਂ ਸ਼ੁਰੂ ਕਰਨਾ, ਨਾ ਦਿਨ ਵੇਲੇ ਭੁੱਲੇ, ਨਾ ਰਾਤ ਵੇਲੇ ਭੁੱਲੇ। ਤੇ ਫੇਰ ਕੀ ਆਖਦੇ ਨੇ? ਫੇਰ ਅਸੀਂ ਲਵਾਂਗੇ ਮੂਰਤ। ਇਹ ਮੂਰਤ ਉਹ ਨਹੀਂ ਹੈ, ਇਹ ਮੂਰਤ ਮੂਰਤੀ ਵੀ ਨਹੀਂ ਹੈ ਤੇ ਮੂਰਤ ਦੇਖਣ ਵਾਲੀ ਤਸਵੀਰ ਵੀ ਨਹੀਂ ਹੈ। ਦੋ ਘੜੀਆਂ ਨੂੰ ਕਹਿੰਦੇ ਨੇ ਮੂਰਤ, ਦੋ ਘੜੀਆਂ ਨੂੰ ਮੂਰਤ ਨਹੀਂ, ਦੋ ਘੜੀਆਂ। ਤੁਹਾਨੂੰ ਪਤਾ ਇਹ ਟਾਈਮ ਦੀ ਮੇਜਰਮੈਂਟ ਪੁਰਾਣੇ ਸਮੇਂ ਕਿਵੇਂ ਹੁੰਦੀ ਸੀ? ਜੇ ਲਿਖਣੀਆਂ ਲਿਖ ਲਓ, ਇਸ ਤਰ੍ਹਾਂ ਹੁੰਦਾ ਸੀ ਪਹਿਲਾਂ 15 ਅੱਖ ਦੇ ਫੋਰ ਹੋ ਜਾਣਾ ਤੇ ਇੱਕ ਵਿੱਸਾ ਹੋ ਜਾਂਦਾ ਸੀ। ਆਉਂਦਾ ਨਾ ਆਪਣੇ ਕੀਰਤਨ ਸੋਹਲੇ ਚ ਵੀ, ਵਿਸਵੇ ਜਸੀਆਂ ਘੜੀਆਂ ਪੈਰਾਂ ਖੇਤੀ ਵਾਰੀ ਮਾਂ ਹੋਆ। ਇਹ ਲਿਖ ਲਓ ਤੇ ਚੇਤਾ ਆ ਜਾਏਗਾ ਕਿ ਸਭ ਕੀ ਹੈ। 15-4 ਦਾ ਇੱਕ ਵਿੱਸਾ, 4 ਦਾ ਮਤਲਬ ਅੱਖ ਦਾ ਫੋਰ ਆ, ਅੱਖ ਝਮਕੀ ਦਾ ਨਾ। 15 ਵਾਰੀ ਅੱਖ ਝਮਕ ਲਓ ਤੇ ਉਨਾ ਟਾਈਮ ਹੁੰਦਾ ਹੈ ਜਿੰਨਾ ਇੱਕ ਵਿੱਸਾ ਹੁੰਦਾ। 15 ਵਾਰੀ ਅੱਖ ਝਮਕੋ, ਕਿੰਨਾ ਸਮਾਂ ਨਿਕਲ ਗਿਆ? ਇੱਕ ਵਿੱਸਾ। ਤੇ 15 ਵਿਸਵੇ ਦਾ ਇੱਕ ਚੱਸਾ ਹੁੰਦਾ, ਇੱਕ ਚੱਸਾ ਨਾ ਵਿਸਰਾਂ ਆਉਂਦਾ ਨਾ, ਇੱਕ ਚੱਸਾ ਨਾ ਵਿਸਰਾਂ। 15-4 ਦਾ ਇੱਕ ਵਿੱਸਾ ਤੇ 15 ਵਿਸਵੇ ਦਾ ਇੱਕ ਚੱਸਾ, 225 ਵਾਰੀ ਅੱਖ ਫਰਕੋ ਨਾ ਤੇ ਇੱਕ ਚੱਸਾ ਬਣਦਾ। ਹਾਂਜੀ, ਕੀ ਪਤਾ ਘੰਟਿਆਂ ਦਾ ਹਿਸਾਬ ਇਹਦੇ ਨਾਲ ਕੋਈ ਨੀ ਤੇ ਦੇਸੀ ਹਿਸਾਬ ਹੈ। ਹੁਣੇ ਲਿਆਉਂਦੇ ਹਾਂ ਘੰਟਿਆਂ ਦੇ, ਜੇ ਘੰਟਿਆਂ ਨਾਲ ਕੰਪੇਅਰ ਕਰ ਲੈਣੇ ਤਾਂ ਹੁਣੇ ਗਿਣਦੇ ਹਾਂ। ਇੱਕ ਚੱਸਾ ਫਿਰ ਕਿੰਨੇ ਦਾ ਹੋ ਗਿਆ? 15 ਵਿਸਵੇ ਦਾ ਇੱਕ ਚੱਸਾ ਤੇ 3 ਚੱਸੇ ਹੋਣ ਤੇ ਇੱਕ ਪਲ ਬਣਦਾ। 3 ਚੱਸੇ ਦਾ ਇੱਕ ਪਲ, ਹਾਂਜੀ, ਤੇ 30 ਪਲ ਇੱਕ ਘੜੀ, 30 ਪਲਾਂ ਦੀ ਇੱਕ ਘੜੀ। ਸਾਢੇ 7 ਘੜੀਆਂ ਦਾ ਇੱਕ ਪੈਰ, ਸਾਢੇ 7 ਘੜੀਆਂ ਦਾ ਇੱਕ ਪੈਰ ਤੇ 8 ਪੈਰਾਂ ਦਾ ਦਿਨ ਰਾਤ। ਜਿਵੇਂ ਆਪਾਂ ਸਕਿੰਟ ਮਿੰਟ ਤੇ ਘੰਟੇ ਗਿਣਦੇ ਹਾਂ ਨਾ, ਇਹ ਦੇਸੀ ਹਿਸਾਬ ਹੁੰਦਾ ਸੀ। ਹਾਂਜੀ, 24 ਘੰਟੇ। ਤੇ ਇਹ ਵੀ ਦੱਸਦੇ ਹਾਂ ਕਿ ਮੂਰਤ, ਦੋ ਘੜੀਆਂ ਨੂੰ ਮੂਰਤ ਕਹੀਦਾ, ਦੋ ਘੜੀਆਂ ਨੂੰ ਕੀ ਕਹੀਦਾ? ਮੂਰਤ। ਯਾਨੀ ਕਿ 60 ਪਲ, 30 ਪਲ ਦੀ ਘੜੀ ਹੁੰਦੀ ਹੈ, 60 ਪਲ ਇੱਕ ਮੂਰਤ। ਅੱਛਾ, ਹੁਣ ਜੇ ਤੁਸੀਂ ਹਿਸਾਬ ਲਾਉਣਾ ਨਾ ਘੰਟਿਆਂ ਨਾਲ ਤੇ ਕੰਪੈਰੀਜ਼ਨ ਕਰ ਸਕਦੇ ਹੋ। 8 ਪੈਰ ਬਰਾਬਰ ਹੋ ਜਾਂਦੇ ਆ 24 ਘੰਟਿਆਂ ਦੇ, ਤੇ ਇੱਕ ਪੈਰ ਹੁੰਦਾ 3 ਘੰਟਿਆਂ ਦਾ। ਤੋ 7.5 ਘੜੀਆਂ ਨੇ 3 ਘੰਟਿਆਂ ਵਿੱਚ। ਤੋ ਇੱਕ ਘੰਟੇ ਵਿੱਚ ਫਿਰ ਕਿੰਨੀਆਂ ਘੜੀਆਂ ਹੋਈਆਂ? 3 ਨਾਲ ਡਿਵਾਈਡ ਕਰ ਦਿਓ। ਦੋ ਘੰਟੇ ਤੇ ਕੁਛ ਮਿੰਟ ਬਣ ਗਏ
ਹਾਂਜੀ
ਇਹ ਦੇਸੀ ਹਿਸਾਬ ਹੈ ਟਾਈਮ ਦਾ ਹੁਣ ਇੱਥੇ ਕੀ ਆਖ ਰਹੇ ਨੇ ਇੱਥੇ ਟਾਈਮ ਸਪੈਨ ਦੇਖ ਰਹੇ ਸੀ ਸਭ ਤੋਂ ਵੱਡੇ ਨੇ ਆਉਂਦੇ ਦਿਨ ਰਾਤ ਫਿਰ ਆਉਂਦਾ ਮੂਰਤ ਕਿਉਂਕਿ ਮੂਰਤ ਚ ਦੋ ਘੜੀਆਂ ਆਉਂਦੀਆਂ ਨੇ ਫਿਰ ਉਸ ਤੋਂ ਛੋਟੀ ਹੈ ਘੜੀ ਘੜੀ ਤੋਂ ਬਾਅਦ ਪਲ ਪਲ ਤੋਂ ਬਾਅਦ ਸਾਸ ਸਾਸ ਤੋ ਹੇ ਰੱਬਾ ਨਾ ਤੂੰ ਦਿਨ ਰਾਤ ਵਿਸਰੇ ਨਾ ਕਿਸੇ ਮੂਰਤ ਵਿਚ ਵਿਸਰੇ ਨਾ ਕਿਸੇ ਘੜੀ ਵਿਚ ਵਿਸਰੇ ਨਾ ਕਿਸੇ ਪਲ ਵਿਚ ਵਿਸਰੇ ਨਾ ਸਵਾਸ ਸਵਾਸ ਵਿਸਰੇ ਕਦੇ ਵੀ ਨਾ ਵਿਸਰੇ ਤੇਰਾ ਚੇਤਾ ਸਦਾ ਹੀ ਬਣਿਆ ਰਹੇ ਤੋ ਸਾਸ ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਭਾਵ ਕਦੇ ਵੀ ਨਾ ਵਿਸਰੇ ਨਾ ਦਿਨੇ ਵਿਸਰੇ ਨਾ ਰਾਤ ਨੂੰ ਵਿਸਰੇ ਨਾ ਕਿਸੇ ਮੂਰਤ ਵਿਚ ਨਾ ਕਿਸੇ ਭੜੀ ਵਿਚ ਘੜੀ ਵਿਚ ਨਾ ਪਲ ਵਿਚ ਨਾ ਸਵਾਸ ਸਵਾਸ ਕਦੇ ਵੀ ਨਾ ਵਿਸਰੇ ਨਾਨਕ ਸਾਰੰਗ ਜਿਉ ਪਿਆਸੇ
ਕਿਉਂ ਮਿਲੀਐ ਪ੍ਰਭ
ਦਾਤੇ ਕਿਉਂ ਮਿਲੀਐ ਪ੍ਰਭ ਦਾਤੇ ਤੂੰ ਕਹਿੰਦੇ ਨੇ ਜਿਸ ਨੂੰ ਕਦੇ ਚੇਤਾ ਹੀ ਨਾ ਭੁੱਲੇ ਉਹਦੀ ਹਾਲਤ ਹੁੰਦੀ ਹੈ ਸਾਰੰਗ ਵਰਗੀ ਸਾਰੰਗ ਕਹਿੰਦੇ ਨੇ ਪਪੀ ਹੈ ਜਿਹੜਾ ਸਵਾਂਤੀ ਬੂੰਦ ਲਈ ਤਰਸਦਾ ਤੇ ਇਹ ਵੀ ਦੱਸਦੇ ਹਾਂ ਇਹ ਸਵਾਂਤੀ ਬੂੰਦ ਐਕਚੁਅਲੀ ਕੋਈ ਬੂੰਦ ਹੁੰਦੀ ਹੀ ਨਹੀਂ ਐਗਜ਼ਿਸਟ ਕਰਦੀ ਨਹੀਂ ਇਹ ਤੇ ਸਿਰਫ ਸਿਮਿਲ ਹੀ ਹੈ ਇੱਕ ਅਲੰਕਾਰ ਬੱਜਾ ਹੈ ਕੋਈ ਪਪੀਹਾ ਪਿਆਸਾ ਹੈ ਮੂੰਹ ਖੋਲ ਕੇ ਬੈਠਾ ਹੈ ਬਾਰਿਸ਼ ਹੋ ਰਹੀ ਹੈ ਉਹਨੂੰ ਹੋਰ ਕਿਸੇ ਬੂੰਦ ਦੀ ਤਾਂਗ ਨਹੀਂ ਪਿਆਸਾ ਹੀ ਬੈਠਾ ਹੈ ਉਹ ਤੇ ਇੱਕੋ ਬੂੰਦ ਦੀ ਤਾਂਗ ਜਾ ਉਹ ਬੂੰਦ ਗਿਰੇ ਤੇ ਮੂੰਹ ਚ ਪਾਏ ਐਸੀ ਕੋਈ ਬੂੰਦ ਹੁੰਦੀ ਨਹੀਂ ਇਹ ਤੇ ਕੰਪੈਰੀਜ਼ਨ ਲਈ ਇੱਕ ਬਣਾ ਲਈ ਹੈ ਕਿ ਇੱਕ ਅਨੇਕਾਂ ਬੂੰਦਾਂ ਚੋਂ ਇੱਕ ਬੂੰਦ ਕੰਮ ਦੀ ਹੈ ਇਸੇ ਤਰ੍ਹਾਂ ਅਨੇਕਾਂ ਵਸਤੂਆਂ ਵਿੱਚੋਂ ਇੱਕੋ ਹੀ ਵਸਤੂ ਕੰਮ ਦੀ ਹੈ ਨਾਮ ਤੇ ਭਗਤ ਉਵੇਂ ਨਾਮ ਲਈ ਪਿਆਸਾ ਹੈ ਜਿਵੇਂ ਸਾਰੰਗ ਉਸ ਬੂੰਦ ਲਈ ਪਿਆਸਾ ਹੈ ਤੋ ਸਾਰੰਗ ਵਰਤੇ ਹੀ ਭਗਤ ਲਈ ਸਾਰੰਗ ਉਂਝ ਤੇ ਪਪੀਹਾ ਹੁੰਦਾ ਤੂੰ ਜਿਵੇਂ ਪਪੀਹਾ ਤਰਸਦਾ ਹੈ ਉਹ ਸਵਾਂਤੀ ਬੂੰਦ ਲਈ ਤੋ ਭਗਤ ਤਰਸਦਾ ਹੈ ਤੇਰੇ ਦਰਸ਼ਨਾਂ ਲਈ ਤੇਰੇ ਦਰਸ਼ਨਾਂ ਲਈ ਨਾਮ ਲਈ ਤੇਰੇ ਦਰਸ਼ਨਾਂ ਲਈ ਤੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ ਜਿਵੇਂ ਸਵਾਂਤੀ ਬੂੰਦ ਦੀ ਪਿਆਸ ਹੈ ਪਪੀਹੇ ਨੂੰ ਭਗਤ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ ਇੱਥੇ ਦੱਸ ਰਹੇ ਨੇ ਇੱਥੇ ਦਰਸ਼ਨਾਂ ਦੀ ਪਿਆਸ ਦੀ ਗੱਲ ਹੋ ਰਹੀ ਹੈ ਨਾ ਤੂੰ ਕਹਿੰਦੇ ਨੇ ਜਿਵੇਂ ਪਪੀਹੇ ਨੂੰ ਤਾਂ ਗੇ ਸਵਾਂਤੀ ਬੂੰਦ ਦੀ ਮੈਂ ਪੰਨਾ ਹੀ ਕੋ ਬੈਠਾ
ਜੋ ਪਿਆਸ
ਪੰਨਾ ਕੀ ਹੈ ਬੇਟੇ ਮੈਂ ਕੋ ਬੈਠਾ ਅੱਛਾ 270 ਹਾਂਜੀ
ਨਾਨਕ ਸਾਰੰਗ ਜਿਉਂ ਪਿਆਸੇ
ਨਾਨਕ ਸਾਰੰਗ ਜਿਉਂ ਪਿਆਸੇ ਜਿਉਂ ਭਾਵ ਜਿਵੇਂ ਜਿਵੇਂ ਪਪੀਹੇ ਨੂੰ ਸਾਰੰਗ ਨੂੰ ਪਿਆਸ ਲੱਗਦੀ ਹੈ
ਕਿਉਂ ਮਿਲੀ ਹੈ ਪ੍ਰਭ ਦਾਤੇ
ਕਿਉਂ ਮਿਲੀ ਹੈ ਪ੍ਰਭ ਦਾਤੇ ਜਿਵੇਂ ਪਪੀਹੇ ਨੂੰ ਪਿਆਸ ਲੱਗਦੀ ਹੈ ਉਹ ਸਵਾਂਤੀ ਬੂੰਦ ਦੀ ਤਿਵੇਂ ਪ੍ਰਭੂ ਦਰਸ਼ਨਾਂ ਦੀ ਪਿਆਸ ਲੱਗਦੀ ਏ ਭਗਤ ਨੂੰ ਤੇ ਉਹ ਆਖਦਾ ਕਿਉਂ ਮਿਲੀਏ ਪ੍ਰਭ ਦਾਤੇ ਕਿਵੇਂ ਪ੍ਰਭੂ ਦਾਤੇ ਦੇ ਦਰਸ਼ਨ ਹੋ ਜਾਣ ਕਿਉਂ ਮਿਲੀਏ ਪ੍ਰਭ ਦਾਤੇ
ਇੱਕ ਬਿਨੋ ਕਰੋ ਜੀਉ ਸੁਣ ਪੰਥ ਪਿਆਰੇ
ਹਾਂਜੀ ਇੱਕ ਬਿਨੋ ਕਰੋ ਜੀਉ ਬੇਨਤੀ ਕਰਦਾ ਮੈਂ ਇੱਕ ਬਿਨੋ ਕਰੋ ਜੀਉ ਬਿਨੋ ਕੀ ਹੁੰਦਾ ਹੈ ਬੇਨਤੀ ਇੱਕ ਬਿਨੋ ਕਰੋ ਜੀਉ ਸੁਣ ਧਿਆਨ ਨਾਲ ਸੁਣ ਕੰਤ ਪਿਆਰੇ ਹੇ ਮੇਰੇ ਪ੍ਰਭੂ ਕੰਤ ਪਿਆਰੇ ਕੰਤ ਕਹਿੰਦੇ ਨੇ ਪਤੀ ਨੂੰ ਹੇ ਮੇਰੇ ਪ੍ਰਭੂ ਪਤੀ ਪਿਆਰੇ ਜਰਾ ਧਿਆਨ ਨਾਲ ਮੇਰੀ ਬੇਨਤੀ ਸੁਣ ਜਰਾ ਕੰਨ ਲਾ ਕੇ ਸੁਣ ਇੱਕ ਬਿਨੋ ਕਰੋ ਸੁਣ ਤੋ ਭਾਵ ਕੰਨ ਲਾ ਕੇ ਸੁਣ ਧਿਆਨ ਨਾਲ ਸੁਣ ਕੰਤ ਪਿਆਰੇ ਹੇ ਮੇਰੇ ਪਤੀ ਪਿਆਰੇ ਮੈਂ ਇੱਕ ਬੇਨਤੀ ਕਰਦਾ ਜਰਾ ਧਿਆਨ ਲਾ ਕੇ ਸੁਣ ਕੀ ਬੇਨਤੀ
ਮੇਰਾ ਮਨ ਤਨ ਮੋਹ ਲਿਆ ਜਿਉ ਦੇਖ ਚਲਤ ਤੁਮਾਰੇ
ਮੇਰਾ ਮਨ ਤਨ ਮੋਹ ਲਿਆ ਜਿਉ ਤੂੰ ਮੇਰਾ ਮਨ ਵੀ ਮੋਹ ਲਿਆ ਤੇ ਤਨ ਵੀ ਮੋਹ ਲਿਆ तू मेरा तन मन मोह लिया। मन तन मोह लिया जियो, किवें मोह लिया? देख चलत तुम्हारे, चलत तो पवे कौतक। आ दुनिया च तेरे वरतदे मैं कौतक वेखदा ना, इना कौतकां ने मेरा तन ते मन मोह लिया। तेरे कौतकां करके इना नू वेख वेख के तू मेरा मन ते तन मोह लिया है। भाव की है, आ वड्डे वड्डे कौतक वेखी देना करिश्मे। कौतक किन्ना नू पैंदा करिश्मे? आ जन्म एक करिश्मा है, मौत भी एक करिश्मा है। चंद सितारे चल रहे, धरती घूम रही है, चंद है, सितारे ने, सूरज है, ये सब करिश्मे ही थे। किन्ने करिश्मे वेखी देने करतार दे? तो कहते ने तेरे करिश्मे वेख वेख के मैं मोहित हो गया तेरे से। मन तन मोह लिया जियो, देख चलत तुम्हारे। चलत है चलित्र कौतक, चलत लफज आया चलित्र तुम, तो चलित्र का मतलब की होंगे कौतक तमाशे। नहीं, चलित्र का मतलब कौतक चलाकी होंगी वो तो बना लिया है। वैसे एक्चुअली एक्चुअली लफज ते कौतक है। हाँ,
चलता तुम्हारे देख मोही उदास तन क्यों तीरे।
चलता तो चलत तो बहु वचन बनाया, चलता अनेक कौतक, एक अनेका कौतक तेरे वेख के। चलता तुम्हारे देख मोही, मैं मोही गई हां तेरे अनेक चलित्र वेख के। उदास तन क्यों तीरे, क्योंकि हुण मोह जाग पिया है। मोह जाग पिया, जो प्रेम जाग पवे तो मिलाप ना होवे तो फिर कहिंदे ने मन उदास हो जाता है, ते किवें धीरज फड़े। मोह जाग पवे, प्यार जाग पवे ते मिलाप ना होवे तो फिर उदासीन हो जाईदा, उदास ही जाईदा। किसे नाल प्यार पै जाए ते मिलाप ना होवे तो फिर उदासी पैदा हो जाती है। तो कहिंदे ने चलता तुम्हारे देख मोही, प्यार पैदा हो गया तुहाडे कौतक वेख के, तुहाडे नाल प्यार पैदा हो गया। ते क्योंकि मिलाप नहीं है, प्यार है तो मन उदास, मिलाप चाहुंदा है। उदास तन, तन कहिंदे ने औरत नूं। तो हे मेरे प्रभु प्रीतम, मैं ते तो बिना उदास क्यों धीरे, किवें मेरा मन धीरज फड़े। धीरे धीरज फड़े, मेरा मन तेरे मिलाप तो बिना किवें धीरज फड़े।
गुणवंत नहा दयाल बाला सर्व गुण पर पूरे,
एदे च सारे एडजेक्टिव ने प्रभु दे। गुणवंत ना, ना कहिंदे ने पति, मेरा ना मेरा पति गुणवंत है, गुणा वाला है, बहुत गुणा वाला है। जिस नाल मैं प्यार पाया ना, वो मेरा पति बड़ा गुणवान है, बहुत ही गुणा वाला है। ना गुणवंत है मेरा पति, जिस नाल मैं मोह पाया है, जिस नाल प्यार पाया है, वो मेरा प्रभु पति बड़ा गुणवंत है, बड़े गुणा वाला है। गुणवंत ना, दयाल, दयालु भी है। बाला सदा जवान है, बाला बच्चा नहीं है, थे बाला का मतलब जवान है, सदा ही जवान है। दूजे बुढ़े हो जाते ने, इतने सदा ही जवान है, इतने सदा ही जवान है। सर्व गुण पर पूरे, इतने मैं थोड़े जे गुण दसे ने पर इतने सारे गुण ने, इतने मैं थोड़े गुण दसे ने पर इतने सारे गुण ने। जवान बाला उच्चा भी होंदा है, बाला एह तुहानू चेता है सिद्ध गोष्ठ विच आउंदा है। सिद्धा ने आख्या सीगा गुरु नानक नू बाला करके सादे ने, ओ सिद्धा ने ਕਈ ਥਾਈ ਗੁਰੂ ਨਾਨਕ ਨੂੰ ਬਾਲਾ ਕਹਿ ਕੇ ਪੁਕਾਰਿਆ ਹੈ। ਕਿਉਂ ਕਰ ਦਰਸ਼ਨ ਪਾਵੇਂ ਬਾਲਾ। ਤੇ ਹੁਣ ਸਿੱਧ ਤੇ ਕਈ ਉਮਰਾਂ ਚ ਛੋਟੇ ਸੀ ਗੁਰੂ ਨਾਨਕ ਪਾਤਸ਼ਾਹ ਨੂੰ, ਹੁਣ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਜਦੋਂ ਮਿਲਾਪ ਹੋਇਆ ਹੈ ਜੋਗੀਆਂ ਨਾਲ ਸਿੱਧਾਂ ਨਾਲ, ਉਦੋਂ ਪਤਾ ਉਨ੍ਹਾਂ ਦੀ ਉਮਰ ਕਿੰਨੀ ਸੀ? ਮੇਰਾ ਖਿਆਲ ਹੈ ਇਹ ਉਦਾਸੀਆਂ ਸਾਰੇ ਖਤਮ ਕਰ ਚੁੱਕੇ ਸਨ। 67-68 ਸਾਲ ਦੀ ਉਮਰ ਸੀ। ਹਾਂਜੀ, ਤੇ ਉਸ ਉਮਰੇ ਉਸਨੂੰ ਬਾਲਕ ਕਹਿਣ ਗੁਰੂ ਨਾਨਕ ਪਾਤਸ਼ਾਹ ਨੂੰ? ਫਿਰ ਤੋ ਬਾਲਾ ਦਾ ਮਤਲਬ ਹੁੰਦਾ ਹੈ ਉੱਚਾ ਮਹਾਂਪੁਰਖ। ਇਹਦੇ ਇੱਥੇ ਜਵਾਨ ਹੈ, ਸਦਾ ਜਵਾਨ, ਸਦਾ ਸਦਾ ਜਵਾਨ। ਲੇਕਿਨ ਬਾਲਾ ਉੱਚੇ ਨੂੰ ਵੀ ਕਹਿੰਦੇ ਨੇ, ਮਹਾਨ ਉੱਚਾ, ਉਸਨੂੰ ਵੀ ਬਾਲਾ ਆਖਦੇ ਨੇ। ਕਿਉਂ ਕਰ ਦਰਸ਼ਨ ਦੇਵੇਂ ਬਾਲਾ ਆਉਂਦਾ ਨਾ, ਕਿਉਂ ਕਰ ਦਰਸ਼ਨ ਦੇਵੇਂ ਬਾਲਾ। ਉਦੋਂ ਸਿੱਧ ਕੋਈ ਬਾਲਕ ਨਹੀਂ ਆਖ ਰਹੇ, 60-62 ਸਾਲ ਦੇ ਗੁਰੂ ਨਾਨਕ ਨੂੰ ਕੋਈ ਬੱਚਾ ਨਹੀਂ ਆਖ ਰਹੇ, ਨਾਲੇ ਉਹ ਉਹਨਾਂ ਕੋਲੋਂ ਤੇ ਉਹ ਸਿੱਖਿਆ ਲੈ ਰਹੇ ਨੇ। ਸਵਾਲ ਐਸੇ ਪੁੱਛ ਰਹੇ ਨੇ ਜਿਨ੍ਹਾਂ ਤੋਂ ਕੁਝ ਸਿੱਖਿਆ ਮਿਲੇ, ਤਾਂ ਫਿਰ ਉਹਨੂੰ ਬੱਚਾ ਕਿਵੇਂ ਕਹਿਣ? ਬਾਲਾ ਦਾ ਮਤਲਬ ਹੁੰਦਾ ਹੈ ਉੱਚਾ, ਗਿਆਨਵਾਨ, ਮਹਾਂਪੁਰਖ। ਉਹ ਬਾਲਾ ਲਫ਼ਜ਼ ਫਾਰਸੀ ਦਾ, ਇਹ ਬਾਲਾ ਲਫ਼ਜ਼ ਪੰਜਾਬੀ ਦਾ, ਇੱਥੇ ਫਰਕ ਹੈ। ਉਹ ਬਾਲਾ ਲਫ਼ਜ਼ ਫਾਰਸੀ ਦਾ, ਇਹ ਬਾਲਾ ਲਫ਼ਜ਼ ਪੰਜਾਬੀ ਦਾ। ਬਾਲਾ ਜਿਹਨੂੰ ਉੱਚਾ ਕਹੀਦਾ ਨਾ, ਮਹਾਨ ਕਹੀਦਾ, ਮਹਾਂਪੁਰਖ ਕਹੀਦਾ, ਉਹ ਫਾਰਸੀ ਦਾ ਲਫ਼ਜ਼ ਹੈ, ਇਹ ਪੰਜਾਬੀ ਦਾ ਹੈ। ਇਹ ਜਿਹੜਾ ਇੱਥੇ ਆਇਆ ਨਾ, ਇਹ ਪੰਜਾਬੀ ਵਰਸ਼ਨ ਹੈ ਬਾਲਾ, ਉਹ ਬਾਲਾ ਫਾਰਸੀ ਹੈ। ਤੁਹਾਨੂੰ ਸਿੱਧ ਗੋਸ਼ਟੀ ਯਾਦ ਆ ਗਈ? ਸਿੱਧ ਗੋਸ਼ ਦੀਆਂ ਟੇਪਾਂ ਅਸੀਂ ਬਣਾਈਆਂ ਸਨ, ਸਿੱਧ ਗੋਸ਼ ਦੀਆਂ ਟੇਪਾਂ ਅਸੀਂ ਦੇ ਨਹੀਂ ਸਕੇ, ਬਣ ਤਿਆਰ ਨੇ ਪਈਆਂ, ਅਸੀਂ ਬਣਾਈਆਂ ਹੀ ਨਹੀਂ ਸਨ ਉਹਦੀਆਂ, ਕੋਈ ਕਾਪੀ ਨਹੀਂ ਬਣਾਈ, ਮੇਰਾ ਖਿਆਲ ਹੈ ਉਸੇ ਤਰ੍ਹਾਂ ਪਈਆਂ ਨੇ। ਸਿਰਫ ਇਹਨਾਂ ਇੱਕ ਕਾਪੀ ਲਈ ਸੀ ਤੇ ਕੁਲਵੰਤ ਨੇ ਲਈ, ਬਾਕੀ ਤੇ ਕਲੇ ਹੀ ਪਈਆਂ ਨੇ ਉੱਥੇ ਪਈਆਂ ਨੇ ਟੇਪਾਂ ਤੇ। ਮਤਲਬ ਕਾਪੀਜ਼ ਨਹੀਂ, ਓਰੀਜਨਲ ਪਈਆਂ, ਕਾਪੀ ਕਰ ਸਕਦੇ। ਉਹਦੇ ਚ ਵੀ ਕਾਫੀ ਕਾਫੀ ਗਿਆਨ ਹੈ ਜੋਗੀਆਂ ਨੇ, ਜੋ ਸਵਾਲ ਪੁੱਛੇ ਤੇ ਉਹਨਾਂ ਦਾ ਜਵਾਬ ਦਿੱਤਾ ਸਤਿਗੁਰਾਂ ਨੇ। ਚਲੋ ਅੱਗੇ ਕਰੀਏ।
ਫਿਰ ਦੋਸਤ ਨਾਹੀ ਸੁਖੋ ਦਾਤੇ ਹੋ ਵਿਛੜੀ ਬੁਰਿਆਰੇ,
ਤੋ
ਗੁਣਵੰਤ ਨਾ,
ਗੁਣਵੰਤ ਨਾ,
ਦਿਆਲ ਬਾਲਾ,
ਦਿਆਲ ਇਹ ਪ੍ਰਭੂ ਜੀਓ, ਤੁਸੀਂ ਮੇਰਾ ਪ੍ਰਭੂ, ਮੇਰਾ ਜੋ ਪ੍ਰਭੂਪਤੀ ਹੈ ਗੁਣਾ ਵਾਲਾ ਹੈ, ਦਿਆਲੂ ਵੀ ਹੈ, ਬਾਲਾ ਸਦਾ ਜਵਾਨ ਹੈ, ਸਰਬ ਗੁਣ ਭਰਪੂਰੇ। ਕੋਈ ਇੰਨੇ ਦੋ ਚਾਰ ਗੁਣ ਹੀ ਨਹੀਂ ਸਿਰਫ, ਉਹਦੇ ਚ ਸਾਰੇ ਹੀ ਗੁਣ ਭਰਪੂਰ ਭਰੇ ਹੋਏ ਨੇ ਉਸ ਵਿਚ, ਭਰਪੂਰੇ ਭਰਪੂਰ ਭਰੇ ਪਏ ਨੇ। ਫਿਰ ਦੋਸ਼ ਨਾ ਹੀ ਸੁਖ ਹੈ ਦਾਤੇ ਹਉ ਵਿਛੜੀ ਬੁਰਿਆਰੇ, ਵਿਛੜੀ ਹਉ ਵਿਛੜੀ ਮੈਂ ਵਿਛੜੀ ਆ, ਹਉ ਵਿਛੜੀ ਦਾ ਮਤਲਬ ਕੀ ਹੈ? ਮੈਂ ਵਿਛੜੀ ਆ, ਹੁਣ ਮੈਂ ਵਿਛੜੀ ਆ ਇਹਦੇ ਲਈ, ਫਿਰ ਦੋਸ਼ ਨਾ ਹੀ, ਇਹਦੇ ਲਈ ਪਤੀ ਦਾ ਦੋਸ਼ ਨਹੀਂ ਹੈ, ਪ੍ਰਭੂ ਪਤੀ ਦਾ ਦੋਸ਼ ਨਹੀਂ ਹੈ। ਇਹ ਪਤੀ ਜੀਓ ਮੈਂ ਤੁਹਾਡੇ ਨਾਲ ਵਿਛੜੀ ਆ, ਇਸ ਵਿਚ ਦੋਸ਼ ਤੁਹਾਡਾ ਨਹੀਂ ਹੈ। ਮੈਂ ਆਪਣੇ ਪਤੀ ਤੋਂ ਵਿਛੜੀ ਹਾਂ ਤੋ ਇਸ ਵਿਚ ਦੋਸ਼ ਮੇਰੇ ਪਤੀ ਦਾ ਨਹੀਂ ਹੈ, ਫਿਰ ਦੋਸ਼ੀ ਨਹੀਂ। ਸੁਖ ਹੈ ਦਾਤ, ਉਹ ਤੇ ਸਦਾ ਸੁਖ ਦੇਣ ਵਾਲਾ ਹੈ, ਉਹ ਤੇ ਸੁੱਖਾਂ ਦਾ ਦਾਤ ਹੈ, ਉਹ ਤੇ ਸਦਾ ਸੁਖ ਦੇਣ ਵਾਲਾ ਹੈ, ਤੇ ਮੈਂ ਵਿਛੜ ਕੇ ਦੁੱਖ ਪਾ ਰਹੀ ਹਾਂ, ਇਹਦੇ ਵਿਚ ਦੋਸ਼ ਤੇ ਪਤੀ ਦਾ ਤੇ ਨਹੀਂ ਹੈ। ਦੋਸ਼ ਕਿਸ ਦਾ ਹੈ? ਕਹਿੰਦੀ ਨੀ ਬੁਰਿਆਰੇ, ਹਉ ਵਿਛੜੀ ਬੁਰਿਆਰੇ, ਮੈਂ ਵਿਛੜੀ ਹਾਂ ਬੁਰੇ ਕਰਮਾਂ ਕਰਕੇ, ਬੁਰਿਆਰੇ ਬੁਰੇ ਕਰਮਾਂ ਕਰਕੇ, ਆਪਣੇ ਬੁਰੇ ਕਰਮਾਂ ਕਰਕੇ। ਹਾਂ ਵਿਛੜੀ ਬੁਰਿਆਰੇ, ਮੈਂ ਆਪਣੇ ਬੁਰੇ ਕਰਮਾਂ ਕਰਕੇ ਵਿਛੜੀ ਹਾਂ। ਫਿਰ ਦੋਸ਼ ਨਾ ਹੀ, ਇਸ ਵਿਚ ਫਿਰ ਦਾ ਦੋਸ਼ ਨਹੀਂ ਹੈ। ਜੇ ਮੈਂ ਵਿਛੜੀ ਹਾਂ ਆਪਣੇ ਪਤੀ ਤੋਂ ਤੇ ਇਸ ਵਿਚ ਪਤੀ ਦਾ ਦੋਸ਼ ਨਹੀਂ ਹੈ, ਦੋਸ਼ ਤੇ ਮੇਰਾ ਆਪਣਾ ਹੈ, ਮੈਂ ਮਾੜੇ ਕਰਮ ਕਰਦੀ ਰਹੀ ਹਾਂ, ਇਸ ਕਰਕੇ ਦੂਰੀ ਪੈ ਗਈ ਹੈ, ਇਸ ਕਰਕੇ ਵਿਛੜ ਗਈ ਹਾਂ। ਵਿਛੜੀ ਬੁਰਿਆਰੇ ਬੁਰਿਆਰੇ, ਬੁਰੀ ਹੋ ਜਾਣ ਕਰਕੇ, ਬੁਰੇ ਕਰਮਾਂ ਕਰਕੇ।
ਬਿਨਵੰਤ ਨਾਨਕ ਦਇਆ ਤਾਰੋ ਕਰ ਆਵੋ ਨਾ ਪਿਆਰੇ।
ਬਿਨਵੰਤ ਨਾਨਕ, ਨਾਨਕ ਬੇਨਤੀ ਕਰਦੇ ਨੇ, ਕੀ ਬੇਨਤੀ ਕਰਦੇ ਨੇ, ਦਇਆ ਤਾਰੋ ਹੇ ਪ੍ਰਭੂ ਪਤੀ ਜੀਓ, ਬੇਸ਼ਕ ਆਪਣੇ ਬੁਰੇ ਕਰਕੇ ਮੈਂ ਵਿਛੜੀਆਂ, ਫਿਰ ਵੀ ਦਇਆ ਤਾਰੋ, ਫਿਰ ਵੀ ਮੇਰੇ ਕੋ ਕਰਮਾਂ ਨੂੰ ਵਿਸਾਰ ਦਿਓ, ਦਇਆ ਤਾਰੋ। ਕਰ ਆਵੋ ਨਾ ਪਿਆਰੇ, ਮੇਰੇ ਗੁਨਾਹ ਵਿਸਾਰ ਕੇ ਵੀ, ਮੇਰੇ ਮਾੜੇ ਕਰਮ ਭੁਲਾ ਕੇ ਵੀ ਤੁਸੀਂ ਮੇਰੇ ਹਿਰਦੇ ਘਰ ਵਿਚ ਆ ਜਾਓ। ਤੋ ਵਿਛੋੜਾ ਤੋ ਮੇਰੇ ਆਪਣੇ ਕਾਰਨ ਹੈ, ਆਪਣੇ ਬੁਰੇ ਕਰਮਾਂ ਕਰਕੇ, ਪਰ ਫਿਰ ਵੀ ਬੁਰੇ ਕਰਮ ਭੁਲਾ ਦਿਓ ਤੇ ਆ ਜਾਓ। ਕਿਉਂਕਿ ਪਹਿਲਾਂ ਦੱਸ ਵੀ ਦਿੱਤਾ ਹੈ ਨਾ ਕਿ ਉਹ ਪ੍ਰਭੂ ਦੇ ਦਿਆਲੂ ਹੈ, ਦਇਆ ਤਾਰ ਦਿੰਦਾ ਹੈ। ਤੋ ਇੱਥੇ ਲਿਖਿਆ ਫਿਰ ਦਇਆ ਤਾਰ ਦਿੰਦਾ ਤੇ ਦਇਆ ਤਾਰੋ, ਪਹਿਲਾਂ ਦਿਆਲੂ ਆਖਿਆ ਨਾ, ਤੋ ਫਿਰ ਆਖਦੇ ਨੇ ਜੇ ਦਿਆਲੂ ਤੇ ਫਿਰ ਦਇਆ ਤਾਰੋ, ਭੁਲਾ ਦਿਓ ਫਿਰ ਔਗਣ ਤੇ ਆ ਜਾਓ। ਭਾਵ ਕੀ ਹੈ, ਸਮਝਾ ਕੀ ਰਹੇ ਨੇ ਕਿ ਔਗਣ ਯਾਰਾ ਬੰਦਾ ਵੀ ਕਿੱਡਾ ਵੱਡਾ ਗੁਨੇਗਾਰ ਕਿਉਂ ਨਾ ਹੋਵੇ। ਔਗਣ ਦਾ ਹਿਸਾਬ ਤੁਸੀਂ ਤੁਲਵੇਂ ਪੁੰਨ ਕਰਕੇ ਨਹੀਂ ਔਗਣ ਮੇਟ ਸਕਦੇ। ਜੇ ਕੋਈ ਕਹੇ ਨਾ ਕਿ ਜਿੰਨੇ ਗੁਨਾਹ ਕੀਤੇ ਨੇ ਉਸਦੇ ਬਰਾਬਰ ਉਤਨੇ ਕੁ ਪੁੰਨ ਕਰ ਦੇਵਾਂ ਤੇ ਫਿਰ ਉਹ ਮਿਟ ਜਾਣ, ਤੇ ਇਸ ਤਰ੍ਹਾਂ ਤੇ ਮਿਟਦੇ ਨਹੀਂ। ਸਮਝਾ ਰਹੇ ਨੇ ਕਿ ਜੇ ਬੇਨਤੀ ਕਰੀਏ ਸੱਚੇ ਦਿਲੋਂ, ਪਸ਼ਚਾਤਾਪ ਹੋਵੇ। ਬੇਨਤੀ ਕੀ ਹੈ? ਪਸ਼ਚਾਤਾਪ। ਪਸ਼ਚਾਤਾਪ ਕੀ ਹੁੰਦਾ ਹੈ? ਕਿ ਮਨ ਪਛਤਾਵਾ ਮੰਨਦਾ ਹੈ, ਜੋ ਹੋ ਗਿਆ ਸੋ ਹੋ ਗਿਆ, ਭੁਲਾ ਦਿਓ, ਹੁਣ ਅੱਗੇ ਨੂੰ ਠੀਕ ਕਰਾਂਗਾ। ਤੂੰ ਕਹਿੰਦੇ ਨੇ ਫਿਰ ਜਦੋਂ ਇਹੋ ਜਿਹਾ ਪਸ਼ਚਾਤਾਪ ਕਰਦਾ ਬੰਦਾ ਤੇ ਫਿਰ ਪ੍ਰਭੂ ਜੀ ਭੁਲਾ ਦਿੰਦੇ ਨੇ, ਔਗਣ ਭੁਲਾ ਦਿੰਦੇ ਨੇ, ਵਿਸਾਰ ਦਿੰਦੇ ਨੇ, ਫਿਰ ਬਖਸ਼ਿਸ਼ ਕਰਦੇ ਨੇ। ਪਰ ਫਿਰ ਸਾਡੇ ਤੇ ਕਿਉਂ ਨੀ ਬਖਸ਼ਿਸ਼ ਹੁੰਦੀ? ਸਾਡਾ ਪਸ਼ਚਾਤਾਪ ਤੇ ਨਾ ਮਾਤਰ ਹੈ ਨਾ, ਫਿਰ ਕਰੀਦੇ। ਪੁਰਾਣੇ ਦੇ ਬਖਸ਼ਣ ਨੂੰ ਤਿਆਰ ਹੈ ਪਰ ਫਿਰ ਰਿਕਾਰਡ ਸ਼ੁਰੂ ਕਰ ਲਈਦਾ, ਫਿਰ ਲਿਖਤਾਂ ਸ਼ੁਰੂ ਹੋ ਜਾਂਦੀਆਂ। ਇਹ ਥੋੜੋ ਕਿ ਅੱਜ ਪਛਤਾਵਾ ਕਰ ਲਿਆ ਤੇ ਅੱਗੋਂ ਤੋਂ ਨਹੀਂ ਕਰਾਂਗੇ, ਅੱਗੋਂ ਤੋਂ ਚਾਲੂ ਹੀ ਰਹਿੰਦੇ ਨੇ। ਇਹ ਤੇ ਕਹੀ ਤਾਂ ਕਿ ਹੁਣ ਤੱਕ ਭੁਲਾ ਦਿਓ, ਅੱਗੋਂ ਹਿਸਾਬ ਫਿਰ ਖੋਲ ਦਿਓ, ਖਾਤਾ ਫਿਰ ਖੋਲ ਦਿਓ।
ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਕਿਸ ਮੀਤ ਪਿਆਰੇ, ਜੋ ਪ੍ਰਭ ਦੇ ਸਦੇਸਾ, ਅਰਪਿਆ ਤਾਂ ਸੀਸ ਸੁਥਾਨ ਗੁਰ ਪੈ, ਸੰਗ ਪ੍ਰਭੂ ਦਿਖਾਇਆ, ਖਿਨ ਮਾਹੇ ਸਗਲਾ ਦੁਖ ਮਿਟਿਆ, ਮਨੋ ਚਿੰਦਿਆ ਪਾਇਆ, ਦਿਨ ਰਹਿਣ ਰਲੀਆ ਕਰੈ ਕਾਮਣ, ਮਿਟੇ ਸਗਲ ਅੰਦੇਸਾ, ਬਿਨਵੰਤ ਨਾਨਕ ਕੰਤ ਮਿਲਿਆ, ਲੋੜਤੇ ਹਮ ਜੈਸਾ, ਮੇਰੇ ਮਨ ਆਨੰਦ ਭਇਆ, ਜਿਉ ਵਜੀ ਵਧਾਈ, ਕਰ ਲਾਲ ਆਇਆ ਪਿਆਰਾ ਸਭ ਦਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ, ਸਖੀ ਮੰਗਲ ਗਾਇਆ,
ਸਖੀ
ਸਖੀ
ਸਖੀਆਂ ਨੇ ਸਖੀ
ਸਖੀ ਮੰਗਲ ਗਾਇਆ, ਸਭ ਮੀਤ ਪੰਦਪ ਹਰਖ
ਉਪਜਿਆ
ਉਪਜਿਆ, ਦੂਤ ਥਾਉ ਗਵਾਇਆ, ਅਨਹਦ ਵਾਜੇ ਵਜੈ ਕਰ ਮੈਂ, ਫਿਰ ਸੰਗ ਸੇਜ ਵਿਛਾਈ, ਬਿਨਵੰਤ ਨਾਨਕ ਸਹਿਜ ਰਹਿ ਹਰ, ਮਿਲਿਆ ਕੰਤ ਸੁਖਦਾਈ, ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ।
ਆਹ ਜਿਹੜਾ ਲਫ਼ਜ਼ ਦੇਸਾ ਹੈ ਨਾ, ਇਹ ਬਹੁਤੇ ਕਥਾਵਾਚਕਾਂ ਨੇ ਤੇ ਇਸ ਨੂੰ ਦੇਸ਼ ਮੰਨ ਲਿਆ ਹੈ। ਦੇਸਾ ਤੋਂ ਭਾਵ ਦੇਸ਼ਾ, ਦੇਸ਼ ਨੂੰ ਫਿਰ ਆਖਿਆ ਸਰੀਰ ਦੇ ਅੰਗ, ਪਰ ਬਹੁਤ ਮੇਰਾ ਖਿਆਲ ਹੈ ਭੁੱਲ ਖਾ ਗਏ ਨੇ। ਅਸਲ ਇਹ ਦੇਸਾ ਹੈ ਹੀ ਨਹੀਂ, ਨਾ ਹੀ ਦੇਸ਼ ਹੈ, ਤੇ ਦੇਸਾਂ ਹੈ ਦੇਸਾਂ
ਦੇਵਾਂ
ਹਾਂ ਦੇਸਾਂ ਇਹ ਆਪਣੇ ਪੂਰਬੀ ਬੋਲੀ ਤੁਸੀਂ ਇੱਥੇ ਵੇਖੋ
ਪਟਵਾਰੀ
ਪਟਵਾਰੀ ਪਟਵਾਰੀ ਹਾਂਜੀ ਹਾਂਜੀ ਰਾਵਲਪਿੰਡੀ ਦੀ ਬੋਲੀ ਹਾਂ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾਂ
ਸਾਰਾ ਕੁਛ
ਤੇਰੇ ਹਵਾਲੇ ਸਭ ਦੇਸਾਂ ਸਾਰਾ ਕੁਛ ਤੈਨੂੰ ਦੇਣ ਲਈ ਤਿਆਰ ਹਾਂ ਮਨ ਅਰਪੀ ਹਾਂ ਮੈਂ ਮਨ ਅਰਪੀ ਆਪਣਾ ਮਨ ਤੈਨੂੰ ਦੇਵਾਂ ਤੇਰੇ ਹਵਾਲੇ ਕਰਾਂ ਮਨ ਮੈਂ ਤੇਰੇ ਅੱਗੇ ਰੱਖਾਂ ਸਭ ਤਨ ਮਨ ਅਰਪਣਾ ਕੀ ਹੁੰਦਾ ਹੈ ਆਪਣੀ ਵਿਚਾਰ ਛੱਡ ਦੇਣੀ ਜਿਵੇਂ ਪਹਿਲਾਂ ਦੱਸਿਆ ਸੀ ਗੁਰੂ ਦੀ ਮਤ ਲੈਣੀ ਆਪਣੀ ਮਤ ਛੱਡ ਦੇਣੀ ਇਹ ਹੁੰਦਾ ਮਨ ਦਾ ਅਰਪਣ ਕਰਨਾ ਮਨ ਕੀ ਹੈ ਮਨ ਤੇ ਵਿਚਾਰ ਨੇ ਨਾ ਤੋ ਮਨ ਅਰਪੀ ਆਪਣੀ ਬੁੱਧੀ ਛੱਡ ਦੇਣੀ ਵਿਚਾਰ ਛੱਡ ਦੇਣੇ ਗੁਰੂ ਦੀ ਬੁੱਧੀ ਲੈ ਲੈਣੀ ਵਿਚਾਰ ਲੈ ਲੈਣੀ ਇਹ ਮਨ ਅਰਪਣ ਕਰਨਾ ਇਹ ਮਨ ਦੇ ਦੇਣਾ ਸਭ ਤਨ ਅਰਪੀ ਭਾਵ ਸਾਰਾ ਤਨ ਕੀ ਹੈ ਅਰਪਣ ਕਰ ਦੇਣਾ ਸਾਰਾ ਤਨ ਪਾਵ ਤਨ ਨਾਲ ਤੇਰੀ ਸੇਵਾ ਕਰਾਂ ਤਨ ਨਾਲ ਤੇਰੀ ਸੰਗਤ ਦੀ ਸੇਵਾ ਕਰਾਂ ਪ੍ਰਭੂ ਦੀ ਸੇਵਾ ਖਲਕਤ ਦੀ ਸੇਵਾ ਸੰਗਤ ਦੀ ਸੇਵਾ ਭਾਈ ਤਨ ਨਾਲ ਮੈਂ ਤੇਰੀ ਸੇਵਾ ਕਰਾਂ ਮਨ ਵੀ ਤੇਰੇ ਹਵਾਲੇ ਤੇ ਤਨ ਵੀ ਤੇਰੇ ਹਵਾਲੇ ਤਨ ਹਵਾਲੇ ਕਿਵੇਂ ਕਰੀਦਾ ਸੇਵਾ ਤਨ ਨਾਲ ਸੇਵਾ ਕਰਨੀ ਤਨ ਹਵਾਲੇ ਕਰ ਦੇਣਾ ਇਹ ਐਵੇਂ ਅੱਖਰ ਥੋੜੋ ਆਖਦੇ ਨੇ ਵੀ ਮੈਂ ਤਨ ਤੇਰੇ ਹਵਾਲੇ ਕਰਾਂ ਜੇ ਤਨ ਹਵਾਲੇ ਕਰਨ ਦਾ ਮਤਲਬ ਕੁਛ ਹੈ ਤਾਂ ਆਖੀ ਦਾ ਨਾ ਬਿਨਾਂ ਮਤਲਬ ਐਵੇਂ ਤੁਹਾਨੂੰ ਗੱਲ ਲਿਖ ਦੇਈ ਹੈ ਤਨ ਵੀ ਤੈਨੂੰ ਦੇ ਦੇ ਤਨ ਅਰਪਣ ਕਰਨ ਦਾ ਮਤਲਬ ਕੀ ਹੈ ਤੇਰਾ ਗੁਲਾਮ ਹੈ ਮੈਂ ਜੇ ਜੋ ਤੂੰ ਆਖੇ ਉਹ ਮੈਂ ਬਜਾਵਾਂਗਾ ਭਾਵ ਤੇਰੀ ਸੇਵਾ ਕਮਾਵਾਂਗਾ ਤੇਰੀ ਸੰਗਤਾਂ ਦੀ ਸੇਵਾ ਕਮਾਵਾਂਗਾ ਪ੍ਰਭੂ ਦੀ ਸੇਵਾ ਹੈ ਸੰਗਤਾਂ ਦੀ ਸੇਵਾ ਹੈ ਖਲਕਤ ਦੀ ਸੇਵਾ ਹੈ ਤੋ ਮਨ ਅਰਪੀ ਤਨ ਅਰਪੀ
ਸੰਗਤਾਂ
ਤੇ ਸਭ ਕੁਛ ਮੇਰਾ ਇਹ ਵੀ ਦੇਸਾਂ ਇਹ ਵੀ ਤੇਰੇ ਅਰਪਣ ਹੈ ਭਾਵ ਜੇ ਧਨ ਮੇਰੇ ਕੋਲ ਹੈ ਕੋਈ ਪਦਾਰਥ ਮੇਰੇ ਕੋਲ ਹੈ ਜਿਸ ਦੀ ਜ਼ਰੂਰਤ ਪੈ ਜਾਏ ਦੂਸਰਿਆਂ ਲਈ ਤੇ ਇਹ ਵੀ ਦੇਣ ਲਈ ਤਿਆਰ ਆਪਣਾ ਹੋਰ ਕੁਛ ਵੀ ਤੇਰੇ ਅਰਪਣ ਕਰਨ ਨੂੰ ਤਿਆਰ ਹੈ ਤੇਰੇ ਅਰਪਣ ਕੀ ਹੈ ਤੇਰੀ ਸੰਗਤਾਂ ਦੀ ਸੇਵਾ ਵਿਚ ਤੇਰੀ ਖਲਕਤ ਦੀ ਸੇਵਾ ਵਿਚ ਇਹ ਵੀ ਸਭ ਕੁਛ ਦੇਣ ਲਈ ਤਿਆਰ ਕੋਈ ਜੇ ਮੇਰਾ ਧਨ ਲੱਗ ਜਾਏ ਅੰਨ ਪਾਣੀ ਮੇਰੇ ਘਰੋਂ ਲੱਗ ਜਾਏ ਪਦਾਰਥ ਕੁਛ ਲੱਗ ਜਾਏ ਤੇਰੀ ਸੰਗਤਾਂ ਦੀ ਸੇਵਾ ਵਿਚ ਇਹ ਵੀ ਮੁਬਾਰਕ ਇਹ ਵੀ ਦੇਣ ਲਈ ਤਿਆਰ ਸਭ ਦੇਸਾਂ ਲੈਸਾਂ
ਲੈਣੋ
ਲੈਣਾ ਦੇਸਾਂ ਦੇ ਕੁਛ ਵੀ ਨਹੀਂ ਰਹਿ ਗਿਆ ਮਨ ਹੀ ਚਲਾ ਗਿਆ ਤੇ ਤੁਸੀਂ ਕਿੱਥੇ ਬਚੇ ਮਨ ਤਨ ਬਾਕੀ ਜਿਹੜੀ ਬੈਂਕ ਬੈਲੈਂਸ ਇਕੱਠੇ ਕੀਤੇ ਉਹ ਤਾਂ ਬਾਕੀ ਮੈਂ ਨਹੀਂ ਦੱਸ ਰਿਹਾ ਕਿਵੇਂ ਦੱਸਾਂ ਹੁਣ
ਉਸ ਤੋਂ ਇਲਾਵਾ ਜੋ ਚੀਜ਼ ਹੈਗੀ ਸਭ ਦੇ ਦੇਣਾ
ਮਨ ਤਨ ਤੋਂ ਬਗੈਰ ਕੁਝ ਬਚਿਆ ਵੀ ਹੈ ਕਿ ਨਹੀਂ
ਬੈਂਕ ਬੈਲੈਂਸ ਹੈ ਜੋ ਉਹ
ਲਿਖਿਆ ਮਨ ਤੇ ਵਿਚਾਰ ਹੀ ਦਿੱਤੇ ਨਾ ਬਾਕੀ ਥੋੜੋ ਕੁਝ ਦਿੱਤਾ ਗੱਲੀ ਬਾਤੀ ਸਭ ਕੁਝ ਦਿੱਤਾ ਹੈ ਨਾ ਭਾਵ ਕੀ ਇਹ ਤੇ ਕੰਪਲੀਟ ਸਮਿਸ਼ਨ ਹੈ ਮਤਲਬ ਕੀ ਹੈ ਇਹ ਤੇ ਕੰਪਲੀਟ ਸਮਿਸ਼ਨ ਹੈ ਬੰਦੇ ਦੀ ਬਿਲਕੁਲ ਬੰਦਾ ਕਹਿੰਦਾ ਕਿ ਤੇਰਾ ਹੀ ਹੋ ਗਿਆ ਕੰਪਲੀਟ ਸਬਮਿਸ਼ਨ ਹੈ